ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਯਾਵਣ ਜਾਣ ਠਾਕੁਰ ਮਹਿਦਾਸ ਦਾਸ ਮਹਿਸੋਏ ਜਹ ਦੇਖਾ ਤਹ ਅਵਰ ਨਾ ਕੋਏ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਯਾਵਣ ਜਾਣ ਠਾਕੁਰ ਮਹਿਦਾਸ ਦਾਸ ਮਹਿਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੀਵਨ ਦਾਤੇ ਬਖਸ਼ਿਸ਼ਾਂ ਦੇ ਭੰਡਾਰ ਭਗਤ ਵਸ਼ਲ ਪਤਿਤ ਪਾਵਨ ਗਰੀਬ ਨਿਵਾਸ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਗੁਰੂ ਸੰਗਤ ਦੀ ਯੁੱਗ ਦੁਆਰਾ ਗੁਰ ਅਸਥਾਨ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਜਿਸ ਦੀ ਆਪ ਬਹੁਤ ਸ਼ਿੱਦਤ ਨਾਲ ਉਡੀਕ ਕਰ ਰਹੇ ਸੀ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਿਬਰ ਜਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 686 ਤੇ ਸ਼ੋਭਨੀਕ ਹਨ। ਗਰੀਬ ਨਵਾਜ ਨੇ 8 ਪਦਿਆਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਇੱਕ ਸਾਂਝਾ ਪਦਾ ਹੈ ਰਹਾਉ ਵਾਲਾ, ਉਸ ਤੋਂ ਬਾਅਦ ਵੀ ਇੱਕ ਨੰਬਰ ਆਇਆ ਹੈ ਜਿਹਦਾ ਭਾਵ ਹੈ ਕਿ ਉਸ ਪਦੇ ਵਿੱਚ ਸਮੁੱਚੇ ਸ਼ਬਦ ਦਾ ਅੰਤਰੀਵ ਭਾਵ ਕੇਂਦਰੀ ਭਾਵ ਮੇਨ ਆਈਡੀਆ ਸਤਿਗੁਰੂ ਜੀ ਨੇ ਅੰਕਿਤ ਕੀਤਾ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਸਾਰੇ ਇੱਕ ਵਾਰ ਗੁਰੂ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਾਓ ਵਾਲੇ ਬੰਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਗੁਰਮੁਖ ਦਾ ਅਰਥ ਹੈ ਗੁਰੂ ਦੇ ਦੁਆਰਾ ਗੁਰੂ ਦੇ ਅਨੁਸਾਰੀ ਹੋ ਕੇ ਜਿਹੜਾ ਵੀ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਉਸ ਨੂੰ ਆਤਮਕ ਅਡੋਲਤਾ ਦਾ ਸਹਿਜ ਦਾ ਜੋ ਟਿਕਾਣਾ ਹੈ ਉਹ ਪ੍ਰਾਪਤ ਹੋ ਜਾਂਦਾ। ਮਨੁੱਖਾ ਜੀਵਨ ਵਿੱਚ ਗੁਰੂ ਤੋਂ ਬਿਨਾਂ ਮਨੁੱਖ ਆਤਮਕ ਮੌਤੇ ਮਰਿਆ ਰਹਿੰਦਾ ਅਤੇ ਜਦੋਂ ਤੱਕ ਆਤਮਕ ਮੌਤੇ ਮਰਿਆ ਰਹਿੰਦਾ ਉਦੋਂ ਤੱਕ ਇਹਦਾ ਆਵਾਗਾਉਣ ਦਾ ਜੋ ਚੱਕਰ ਹੈ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਬਣਿਆ ਰਹਿੰਦਾ। ਹੁਣ ਗਰੀਬ ਨਵਾਜ਼ ਜੀ ਨੇ ਇੱਕ ਤਾਂ ਸਾਨੂੰ ਇਹ ਨੁਕਤਾ ਦ੍ਰਿੜ ਕਰਾਇਆ ਹੈ ਕਿ ਜੀਵ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਨ ਆਇਆ ਅਤੇ ਉਹ ਭਗਤੀ ਗੁਰੂ ਦੇ ਦੁਆਰਾ ਹੀ ਹੋ ਸਕਦੀ ਹੈ। ਜੇ ਕੋਈ ਮਨੁੱਖੀ ਤਲ 'ਤੇ ਆਪਣੇ ਆਪ ਨੂੰ ਬਹੁਤ ਗਿਆਨਵਾਨ ਚਾਤਰ ਸਿਆਣਾ ਸਮਝੇ ਅਤੇ ਗਰੀਬ ਨਵਾਜ਼ ਉਸ ਨੂੰ ਵੀ ਪ੍ਰੇਰਨਾ ਕਰਦੇ ਨੇ ਗਿਆਨੀ ਗੁਰਬਿਨ ਭਗਤ ਨਾ ਹੋਏ। ਹੇ ਵੱਡੇ ਸਿਆਣਿਆਂ ਗਿਆਨਵਾਨ ਆਪਣੇ ਆਪ ਨੂੰ ਅਖਵਾਉਣ ਵਾਲੇ ਮਨੁੱਖ, ਗੁਰੂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਅਤੇ ਭਗਤੀ ਤੋਂ ਬਿਨਾਂ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਅਕਾਰਥ ਹੈ, ਨਿਫਲ ਹੈ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਕਿਉਂਕਿ ਭਗਤੀ ਦੇ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਆਤਮਕ ਅਡੋਲਤਾ ਸਹਿਜ ਅਵਸਥਾ ਸਾਨੂੰ ਪ੍ਰਾਪਤ ਹੋ ਸਕਦੀ ਹੈ। ਮਨੁੱਖ ਦਾ ਜੀਵਨ ਮਨੋਰਥਾਂ ਪਰਮਾਤਮਾ ਦੀ ਪ੍ਰਾਪਤੀ ਹੈ, ਪਰ ਇਸ ਤੋਂ ਇੱਕ ਪਹਿਲਾ ਪੜਾਅ ਹੈ ਜਿਸ ਨੂੰ ਸਤਿਗੁਰਾਂ ਨੇ ਸਹਿਜ ਅਡੋਲਤਾ ਕਿਹਾ। ਇਹਨੂੰ ਸਮਝਣ ਵਾਸਤੇ ਵੀ ਜਿਵੇਂ ਇੱਕ ਦੁੱਧ ਨੇ ਪਹੁੰਚਣਾ ਤਾਂ ਘਿਓ ਤੱਕ ਹੈ, ਪਰ ਉਸ ਤੋਂ ਇੱਕ ਪਹਿਲਾ ਪੜਾਅ ਹੈ ਜਦੋਂ ਦੁੱਧ ਦਾ ਦਹੀਂ ਜੰਮ ਜਾਂਦਾ। ਭਾਵੇਂ ਕਿ ਦੁੱਧ ਦਾ ਦਹੀਂ ਜਦੋਂ ਜੰਮਦਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਘਿਓ ਬਣ ਗਿਆ, ਘਿਓ ਤੱਕ ਪਹੁੰਚ ਗਿਆ, ਪਰ ਦੁੱਧ ਦਾ ਦਹੀਂ ਜੰਮ ਜਾਣਾ ਇੱਕ ਪ੍ਰਾਪਤੀ ਹੈ, ਇੱਕ ਅਡੋਲਤਾ ਹੈ। ਦੁੱਧ ਨੂੰ ਕਿਸੇ ਭਾਂਡੇ ਵਿੱਚ ਵੀ ਪਾਓ, ਥੋੜ੍ਹਾ ਜਿਹਾ ਹੱਥ ਨਾਲ ਤੁਸੀਂ ਭਾਂਡਾ ਹਿਲਾਓਗੇ ਦੁੱਧ ਛਲਕ ਕੇ ਬਾਹਰ ਆ ਜਾਵੇਗਾ, ਪਰ ਜਦੋਂ ਦੁੱਧ ਦਾ ਦਹੀਂ ਜੰਮ ਜਾਂਦਾ ਭਾਵੇਂ ਉਹਨੂੰ ਠੁੱਡੇ ਵੀ ਮਾਰੀ ਚੱਲੋ ਉਹ ਭਾਂਡੇ ਵਿੱਚੋਂ ਬਾਹਰ ਨਹੀਂ ਆਉਂਦਾ। ਸਾਡੀ ਜ਼ਿੰਦਗੀ ਵੀ ਦੁੱਧ ਵਰਗੀ ਹੈ, ਜਦੋਂ ਤੱਕ ਦੁੱਧ ਦਾ ਦਹੀਂ ਨਹੀਂ ਬਣਦਾ ਸਾਡੇ ਜੀਵਨ ਵਿੱਚ ਸਹਿਜ ਅਡੋਲਤਾ ਪ੍ਰਗਟ ਨਹੀਂ ਹੁੰਦੀ, ਉਦੋਂ ਤੱਕ ਸਾਡੇ ਜੀਵਨ ਰੂਪੀ ਭਾਂਡੇ ਵਿੱਚੋਂ ਸਾਡਾ ਆਪਾ ਭਾਵ ਛਲਕਦਾ ਰਹੇਗਾ। ਟਿਕੇ ਹੋਏ ਮਨ ਦੇ ਵਿੱਚੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਜਿਵੇਂ ਟਿਕੇ ਹੋਏ ਦੁੱਧ ਦਾ ਜਦੋਂ ਦਹੀਂ ਜੰਮਦਾ ਅਤੇ ਉਹਨੂੰ ਮੱਥ ਕੇ ਉਹਦੇ ਵਿੱਚੋਂ ਮੱਖਣ, ਫਿਰ ਮੱਖਣ ਨੂੰ ਤਾ ਦੇ ਕੇ ਗਰਮ ਕਰਕੇ ਉਹਦੇ ਵਿੱਚੋਂ ਘਿਓ ਜਿਹੜਾ ਉਹ ਸਵਾਣੀਆਂ ਪ੍ਰਾਪਤ ਕਰ ਲੈਂਦੀਆਂ ਨੇ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਕਿਹਾ, ਗਾਈ ਰੰਗ ਬਰੰਗ ਬਹੁ ਦੁੱਧ ਊਜਲ ਵਰਨਾ, ਦੁੱਧੋਂ ਦਹੀਂ ਜਮਾਈ ਐ ਕਰ ਨੇਚਲ ਧਰਨਾ। ਦਹੀਂ ਵਲੋਏ ਅਲੋਈ ਐ ਸ਼ਾਹ ਮੱਖਣ ਧਰਨਾ, ਮੱਖਣ ਤਾਏ ਉਟਾਏ ਕੈ ਘਿਓ ਨਿਰਮਲ ਕਰਨਾ। ਵੇਖੋ ਕਿੱਥੋਂ ਸ਼ੁਰੂਆਤ ਹੋਈ ਅਤੇ ਮੰਜ਼ਲ ਅਸਲ ਵਿੱਚ ਘਿਓ ਹੈ। ਗਾਈਆਂ ਰੰਗ ਬਿਰੰਗੀਆਂ ਨੇ, ਉੱਚੀਆਂ ਨੀਵੀਆਂ ਨੇ, ਲੰਬੀਆਂ ਛੋਟੀਆਂ ਨੇ, ਦੇਸ਼ ਵਿਦੇਸ਼ ਦੀਆਂ ਉਹਨਾਂ ਦੀਆਂ ਨਸਲਾਂ ਹਨ, ਪਰ ਦੁੱਧ ਸਾਰਿਆਂ ਵਿੱਚ ਇੱਕੋ ਜਿਹਾ ਹੈ ਜਿਹੜਾ ਉੱਜਲ ਚਿੱਟੇ ਰੰਗ ਦਾ ਹੈ। ਅਤੇ ਉਹਨਾਂ ਦਾ ਸਫ਼ਰ ਕਿੱਥੋਂ ਤੈਅ ਹੁੰਦਾ ਅਤੇ ਕਿੱਥੇ ਜਾ ਕੇ ਉਹ ਘਿਓ ਤੱਕ ਪਹੁੰਚਦਾ ਹੈ, ਇਵੇਂ ਕੋਈ ਕਿਸੇ ਜਾਤ ਨਾਲ, ਕਿਸੇ ਵਰਨ ਨਾਲ, ਦੇਸ਼ ਵਿਦੇਸ਼ ਨਾਲ, ਕਿਸੇ ਰੰਗ ਨਸਲ ਨਾਲ ਮਨੁੱਖ ਸੰਬੰਧਿਤ ਹੋਵੇ, ਹਰ ਇੱਕ ਦੇ ਅੰਦਰ ਪਰਮਾਤਮਾ ਦੁੱਧ ਰੂਪ ਦੇ ਵਿੱਚ ਰਮਿਆ ਹੋਇਆ। ਪਰ ਜਦੋਂ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਭਗਤੀ ਦਾ ਯਤਨ ਕਰਾਂਗੇ, ਅਡੋਲਤਾ ਦੇ ਨਾਲ ਸੱਚਮੁੱਚ ਇਹ ਦੁੱਧ ਇੱਕ ਦਿਨ ਘਿਓ ਬਣ ਕੇ ਪ੍ਰਗਟ ਹੁੰਦਾ। ਇੰਜ ਕਹਿ ਲਈਏ ਕਿ ਪਰਮਾਤਮਾ ਬੀਜ ਮਾਤਰ ਹਰ ਇੱਕ ਦੇ ਅੰਦਰ ਹੈ, ਪਰ ਸਤ ਸੰਗਤ ਵਿੱਚ ਆ ਕੇ ਜਦੋਂ ਪਰਮੇਸ਼ਰ ਦੀ ਬੰਦਗੀ ਕਰੀਏ ਤੇ ਪਰਮਾਤਮਾ ਦਰਖਤ ਬਣ ਕੇ ਫਲੀ ਫੂਤ ਹੋ ਕੇ ਪ੍ਰਗਟ ਹੁੰਦਾ ਹੈ। ਕਦੇ ਨਿਰਾਸ਼ ਹੋਣ ਦੀ ਲੋੜ ਨਹੀਂ ਵੀ ਦੂਜੇ ਵਿੱਚ ਪਰਮਾਤਮਾ ਹੈ ਮੇਰੇ ਵਿੱਚ ਨਹੀਂ। ਨਿਰਾਸ਼ ਤਾਂ ਇਸ ਗੱਲੋਂ ਹੋਣਾ ਵੀ ਜਿਹੜਾ ਬੀਜ ਮਾਤਰ ਪਰਮਾਤਮਾ ਸੀ ਉਹ ਵਿਕਾਰਾਂ ਦੀ, ਨਸ਼ਿਆਂ ਦੀ ਭੈੜੀ ਧਰਤੀ, ਕਲਰ ਵਾਲੀ ਮਾਰੂ ਧਰਤੀ ਦੇ ਵਿੱਚ ਬੀਜ ਉੱਥੇ ਖਤਮ ਹੋ ਗਿਆ, ਭਾਵ ਉਹ ਪੌਦਾ ਬਣਿਆ ਹੀ ਨਾ, ਕਸੂਰ ਤਾਂ ਸਾਡਾ ਸੀ। ਪਰਮਾਤਮਾ ਨੇ ਹਰ ਇੱਕ ਦੇ ਅੰਦਰ ਬੀਜ ਮਾਤਰ ਆਪਣਾ ਆਪ ਰੱਖਿਆ। ਜੇ ਸਤਸੰਗ ਰੂਪੀ ਧਰਤੀ ਮਿਲ ਜਾਵੇ, ਭਗਤੀ ਵਾਲਾ ਮਾਹੌਲ ਵਾਤਾਵਰਨ ਮਿਲ ਜਾਵੇ ਤੇ ਸੱਚਮੁੱਚ ਸਾਡੇ ਅੰਦਰ ਦਾ ਪਰਮਾਤਮਾ ਦੁੱਧ ਤੋਂ ਘਿਓ ਤੱਕ ਤੇ ਬੀਜ ਤੋਂ ਦਰਖਤ ਤੱਕ ਫਲੀਫੂਤ ਹੋ ਸਕਦਾ। ਹੁਣ ਸਹਿਜ ਅਡੋਲਤਾ ਪ੍ਰਾਪਤ ਕਿਵੇਂ ਹੋਵੇ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 6 ਗੁਣ ਦੱਸੇ ਨੇ ਵੀ ਜਿਸ ਮਨੁੱਖ ਦੇ ਵਿੱਚ ਆਹ 6 ਗੁਣ ਆ ਜਾਣ ਉਹ ਮਨੁੱਖ ਗੁਰੂ ਦੇ ਰਾਹੀਂ ਸਹਿਜ ਅਡੋਲਤਾ ਦੇ ਵਿੱਚ ਸਮਾ ਜਾਂਦਾ ਤੇ ਉਹਦੇ ਤੋਂ ਭਾਈ ਸਾਹਿਬ ਕੁਰਬਾਨ ਵੀ ਜਾਂਦੇ ਨੇ। ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਜਿਹਦੀ ਜ਼ਿੰਦਗੀ ਵਿੱਚ ਇਹ ਗੁਣ ਆ ਜਾਣ ਕਿ ਗੁਰੂ ਦੀ ਮੱਤ ਰਾਹੀਂ ਜੀਵਨ ਵਿੱਚ ਨਿਮਰਤਾ ਭਾਵ ਗਰੀਬੀ ਭਾਵ ਟਿਕਿਆ ਰਹੇ, ਮਨੁੱਖ ਪਰਾਏ ਤਨ ਦੀ ਪਰਾਏ ਧਨ ਦੀ ਝਾਕ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਦੇਵੇ, ਚੁਗਲੀ ਨਿੰਦਿਆ ਸੁਣ ਸੁਣ ਕੇ ਉਹਦੇ ਵਿੱਚੋਂ ਰਸ ਨਾ ਲਵੇ, ਗੁਰੂ ਦੇ ਉਪਦੇਸ਼ ਨੂੰ ਕਮਾਵੇ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ ਜਿਹਦੀ ਜ਼ਿੰਦਗੀ ਦੇ ਇਹ ਗੁਣ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਗੁਰੂ ਦੇ ਰਾਹੀਂ ਸਹਿਜ ਅਡੋਲਤਾ ਦੇ ਵਿੱਚ ਟਿਕ ਜਾਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਆਨੰਦ ਦੀ ਪ੍ਰਾਪਤੀ ਦੀ ਜੁਗਤੀ ਸਾਨੂੰ ਦੱਸੀ ਹੈ, ਆਨੰਦ ਸਾਹਿਬ ਪਾਵਨ ਬਾਣੀ ਦੇ ਵਿੱਚ 40 ਪੌੜੀਆਂ ਨੇ ਤੇ 40 ਪੌੜੀਆਂ ਚੜ੍ਹ ਕੇ ਹੀ ਸਾਨੂੰ ਆਨੰਦ ਰੂਪੀ ਮੰਜ਼ਿਲ ਪ੍ਰਾਪਤ ਹੋਣੀ ਹੈ। ਉਹਦੇ ਵਿੱਚ ਇੱਕ ਪੌੜੀ ਹੈ ਕਿ ਜਦੋਂ ਤੱਕ ਵਿਕਾਰਾਂ ਦਾ ਮੋਹ ਮਾਇਆ ਦਾ ਤੌਖਲਾ ਸਹਿਮ ਸਾਡੀ ਜ਼ਿੰਦਗੀ ਵਿੱਚ ਟਿਕਿਆ ਹੋਇਆ ਹੈ, ਉਦੋਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਮਲੀਨਤਾ ਰਹਿੰਦੀ ਹੈ ਤੇ ਇਹ ਮਲੀਨਤਾ ਉਦੋਂ ਦੂਰ ਹੋਵੇਗੀ ਜਦੋਂ ਅਸੀਂ ਸਹਿਜ ਅਵਸਥਾ ਦੇ ਵਿੱਚ ਟਿਕਾਂਗੇ ਤੇ ਇਹ ਸਹਿਜ ਅਵਸਥਾ ਕਰਮ ਕਾਂਡਾਂ ਨਾਲ, ਪਖੰਡ ਦੇ ਨਾਲ ਸਾਡੇ ਜੀਵਨ ਵਿੱਚ ਪ੍ਰਗਟ ਨਹੀਂ ਹੁੰਦੀ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ, ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜਦੋਂ ਗੁਰੂ ਦੀ ਕਿਰਪਾ ਨਾਲ ਸਹਿਜ ਅਡੋਲਤਾ ਸਾਡੀ ਜ਼ਿੰਦਗੀ ਵਿੱਚ ਆਉਂਦੀ ਹੈ ਤੇ ਸਾਡੀ ਜ਼ਿੰਦਗੀ ਦੇ ਸਹਿਸੇ ਸਹਿਮ ਤੌਖਲੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਸਾਹਿਬ ਕਹਿੰਦੇ ਇਹ ਅਵਸਥਾ ਗੁਰੂ ਦੇ ਰਾਹੀਂ ਭਗਤੀ ਕੀਤਿਆਂ ਹੀ ਪ੍ਰਾਪਤ ਹੁੰਦੀ ਹੈ। ਜਿੱਥੇ ਗਰੀਬ ਨਵਾਜ ਨੇ ਰਹਾਓ ਵਾਲੇ ਬੰਦ ਵੇ ਜ਼ਿਕਰ ਕੀਤਾ, ਗੁਰਮੁਖ ਭਗਤ ਸਹਿਜ ਘਰ ਪਾਈਐ, ਗੁਰੂ ਦੇ ਦੁਆਰਾ ਕੀਤੀ ਹੋਈ ਭਗਤੀ ਦੇ ਨਾਲ ਸਹਿਜ ਰੂਪੀ ਘਰ, ਸਹਿਜ ਰੂਪੀ ਟਿਕਾਣਾ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੁੰਦਾ ਤੇ ਬਿਨਾਂ ਗੁਰੂ ਤੋਂ ਬਿਨ ਗੁਰ ਭੇਟੇ ਮਰ ਆਤਮਕ ਮੌਤੇ ਮਰੇ ਰਹੀਦਾ ਤੇ ਫਿਰ ਆਈਐ ਜਾਈਐ ਆਉਂਦੇ ਤੇ ਜਾਂਦੇ ਰਹੀਦਾ, ਭਾਵ ਕਦੇ ਸਾਡੇ ਜਨਮ ਮਰਨ ਦਾ ਗੇੜ ਜਿਹੜਾ ਉਹ ਸਮਾਪਤ ਨਹੀਂ ਹੁੰਦਾ। ਸਤਿਗੁਰੂ ਸਾਹਿਬ ਜੀ ਨੇ ਅੱਠਾਂ ਪਦਿਆਂ ਦੇ ਵਿੱਚ ਇਹ ਪਾਵਨ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਪਾਵਨ ਗੁਰ ਸ਼ਬਦ ਦੀ ਪਵਿੱਤਰ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ।
ਇਹ ਪਾਵਨ ਗੁਰ ਸ਼ਬਦ ਤਨਾਸਰੀ ਰਾਗ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਿੱਖ ਧਰਮ ਦੇ ਫਾਊਂਡਰ ਨੇ, ਬਾਨੀ ਨੇ, ਜੋ ਧੁਰ ਤੋਂ ਗੁਰੂ ਨੇ। ਇਹੀ ਕਾਰਨ ਕਿ ਜਗਤ ਗੁਰੂ ਨਾਨਕ ਸਾਹਿਬ ਦਾ ਅਸੀਂ ਕਦੇ ਗੁਰਗੱਦੀ ਗੁਰਪੁਰਬ ਨਹੀਂ ਮਨਾਉਂਦੇ, ਕਿਉਂਕਿ ਉਹ ਧੁਰ ਤੋਂ ਹੀ ਗੁਰੂ ਨੇ, ਧੁਰ ਤੋਂ ਹੀ ਨਵਾਜੇ ਹੋਏ ਨੇ। ਔਰ ਸੱਚਮੁੱਚ ਉਹਨਾਂ ਦਾ ਜਦੋਂ ਪ੍ਰਕਾਸ਼ ਹੋਇਆ 1469 ਨੂੰ, ਉਦੋਂ ਤੋਂ ਹੀ ਸਿੱਖੀ ਦੀ ਬੁਨਿਆਦ ਰੱਖੀ ਗਈ, ਗੁਰਮਤਿ ਜੀਵਨ ਸ਼ੁਰੂ ਹੋਇਆ। ਉਹਨਾਂ ਨੇ ਕਿਰਪਾ ਕਰਕੇ ਅੱਜ ਸਾਨੂੰ ਇਹ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ।
ਸਹਿਜ ਮਿਲੈ ਮਿਲਿਆ ਪਰਵਾਣ।
ਸਾਹਿਬ ਕਿਰਪਾ ਕਰ ਰਹੇ ਨੇ ਕਿ ਅਨੇਕਾਂ ਜੀਵ ਪਰਮੇਸ਼ਰ ਨਾਲ ਜੁੜਨ ਦਾ ਯਤਨ ਕਰ ਰਹੇ ਨੇ, ਪਰ ਅਸਲ ਵਿੱਚ ਜਿਹੜਾ ਸਹਿਜ ਅਡੋਲਤਾ ਦੇ ਵਿੱਚ ਟਿਕ ਕੇ ਉਹਦੇ ਨਾਲ ਜੁੜਦਾ ਹੈ, ਉਹਨੂੰ ਮਿਲਦਾ ਹੈ। ਉਹਦਾ ਇਹ ਜੁੜਨਾ ਇਸ ਤਰ੍ਹਾਂ ਮਿਲਿਆ ਹੋਇਆ ਪਰਮਾਤਮਾ ਦੇ ਦਰ ਤੇ ਕਬੂਲ ਹੁੰਦਾ ਹੈ, ਪ੍ਰਵਾਨ ਹੁੰਦਾ ਹੈ।
ਨਾ ਤਿਸ ਮਾਰਨ ਨਾ ਆਵਣ ਜਾਣ।
ਫਿਰ ਐਸੇ ਜੀਵਾਂ ਦੀ ਕਦੇ ਆਤਮਕ ਮੌਤ ਨਹੀਂ ਹੁੰਦੀ। ਇਹ ਪੱਕਾ ਹੀ ਹੈ ਵੀ ਜਿਹੜੀ ਫਿਜੀਕਲ ਡੈਥ ਹੈ ਇਹ ਤਾਂ ਡੈਫੀਨੇਟ ਹੈ, ਚਾਹੇ ਕੋਈ ਨਾਸਤਕ ਹੈ, ਚਾਹੇ ਕੋਈ ਆਸਤਕ ਹੈ, ਚਾਹੇ ਕੋਈ ਭਗਤੀ ਕਰਨ ਵਾਲਾ ਹੈ, ਚਾਹੇ ਕੋਈ ਬੇਮੁੱਖ ਹੈ। ਸਰੀਰ ਕਰਕੇ ਤਾਂ ਹਰ ਇੱਕ ਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ, ਪਰ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹ ਸਰੀਰਕ ਮੌਤ ਤੋਂ ਪਹਿਲਾਂ ਨਹੀਂ ਮਰਦੇ। ਜਿਹੜੀ ਆਤਮਕ ਮੌਤ ਹੈ ਨਾ, ਆਵਾਗਮਨ ਹੋਤ ਹੈ ਫੁੱਨ ਫੁੱਨ, ਮਤ ਜਾਣੋ ਜੱਗ ਜੀਵਨ ਦਾ ਦੂਜਾ ਭਾਏ ਮੁਆਸ, ਆਖਾਂ ਜੀਵਾਂ ਵਿਸਰੈ ਮਰ ਜਾਓ। ਸਾਹਿਬ ਕਹਿੰਦੇ ਅੱਤ ਦਾ ਕੋਈ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਹੋਵੇ, ਗਿਆਨ ਰੱਖਣ ਵਾਲਾ ਧਨਵਾਨ ਹੋਵੇ, ਕਿਸੇ ਸੰਸਥਾ ਦਾ ਮੁਖੀ ਚਤਰ ਸਿਆਣਾ ਹੋਵੇ, ਜੇ ਰੱਬ ਨਾਲ ਪ੍ਰੀਤ ਨਹੀਂ ਤੇ ਬਿਲਕੁਲ ਉਹ ਮਰਿਆ ਹੋਇਆ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰ ਜਿਹੜੇ ਰੱਬ ਨਾਲ ਜੁੜ ਜਾਣ, ਜਿਨ੍ਹਾਂ ਦੇ ਜੀਵਨ ਵਿੱਚ ਸਹਿਜ ਅਡੋਲਤਾ ਆ ਜਾਂਦੀ, ਕਹਿੰਦੇ ਫਿਰ ਉਹ ਆਤਮਕ ਮੌਤੇ ਨਹੀਂ ਮਰਦੇ। ਨਾ ਤਿਸ ਮਰਨ ਨਾ ਆਵਣ ਜਾਣ। ਤੇ ਜਿਨ੍ਹਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ, ਉਹ ਫਿਰ ਆਵਾਗਮਨ ਦੇ ਜਨਮ ਮਰਨ ਦੇ ਗੇੜ ਤੋਂ ਵੀ ਬਚ ਜਾਂਦੇ ਨੇ, ਕਿਉਂਕਿ ਉਹਨਾਂ ਦਾ ਪਰਮਾਤਮਾ ਨਾਲ ਜੁੜਨਾ ਜਿਹੜਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ। ਵੇਖੋ, ਕਈ ਵਾਰ ਸਾਡਾ ਜਨਮ ਹੁੰਦਾ ਤੇ ਕਈ ਵਾਰ ਜੀਵ ਸੰਸਾਰ ਤੋਂ ਤੁਰਦੇ ਨੇ, ਪਰ ਮਰਨਾ ਨਹੀਂ ਸਾਰਿਆਂ ਦਾ ਪ੍ਰਵਾਨ ਨਹੀਂ। ਜਦੋਂ ਕੋਈ ਭਾਈ ਦਿਲਾਵਰ ਸਿੰਘ ਵਰਗਾ ਪੰਥਕ ਤੌਰ ਤੇ ਕੌਮੀ ਸੇਵਾ ਕਰਦਾ ਸ਼ਹੀਦ ਹੋਵੇ ਤੇ ਮੇਰੇ ਸਤਿਗੁਰੂ ਜੀ ਦੇ ਹਿਰਦੇ ਵਿੱਚੋਂ ਇਹ ਆਵਾਜ਼ ਬੁਲੰਦ ਹੁੰਦੀ ਹੈ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਨੋ। ਵੀ ਮਰਦੇ ਤਾਂ ਸਾਰੇ ਨੇ, ਪਰ ਮਰਨਾ ਉਹਨਾਂ ਦਾ ਪ੍ਰਵਾਨ ਹੁੰਦਾ ਜਿਹੜਾ ਸੂਰਮਿਆਂ ਦੀ ਮੌਤ ਮਰਦਾ, ਜਿਹੜਾ ਸ਼ਹੀਦਾਂ ਦੀ ਮੌਤ ਮਰਦਾ, ਤੇ ਉਹਦਾ ਸਤਿਕਾਰ ਅੱਗੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਹੁੰਦਾ ਜੇ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਆਂ ਪਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਉਹਨਾਂ ਦਾ ਪ੍ਰਵਾਨ ਹੈ ਮਰਨਾ ਵੀ, ਉਹਨਾਂ ਦਾ ਜੀਵਨ ਜੀਵਿਆ ਹੋਇਆ ਵੀ ਪ੍ਰਵਾਨ, ਉਹਨਾਂ ਦਾ ਪਰਮਾਤਮਾ ਨਾਲ ਜੁੜਨਾ ਹੋਇਆ ਵੀ ਪ੍ਰਵਾਨ। ਉਹ ਕਦੇ ਆਤਮਕ ਮੌਤੇ ਨਹੀਂ ਮਰਦੇ, ਕਿਉਂਕਿ ਸਦਾ ਲਈ ਉਹ ਪਰਮੇਸ਼ਰ ਨਾਲ ਜੁੜ ਕੇ ਅਮਰ ਹੋ ਜਾਂਦੇ ਹਨ।
ਠਾਕੁਰ ਮਹਿ ਦਾਸ ਦਾਸ ਮਹਿ ਸੋਏ।
ਜਿਹੜਾ ਸੇਵਕ ਹੈ ਨਾ, ਉਹ ਸਦਾ ਪ੍ਰਭੂ ਨਾਲ ਜੁੜਿਆ ਰਹਿੰਦਾ ਤੇ ਪ੍ਰਭੂ ਫਿਰ ਆਪਣਾ ਆਪ ਉਹਨਾਂ ਸੇਵਕਾਂ ਦੇ ਵਿੱਚ ਪ੍ਰਗਟ ਕਰਦੇ ਨੇ। ਸਾਗਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੇਵਕ ਪ੍ਰਭੂ ਵਿੱਚ ਜੁੜਿਆ ਰਹਿੰਦਾ, ਤੇ ਪ੍ਰਭੂ ਸੇਵਕਾਂ ਦੇ ਵਿੱਚੋਂ ਆਪਣਾ ਆਪ ਪ੍ਰਗਟ ਕਰਦਾ, ਕਿਉਂਕਿ ਉਹਨਾਂ ਨੇ ਸਦਾ ਹੀ ਸੰਸਾਰ ਦੇ ਵਿੱਚ ਆਪਣੀ ਕਰਨੀ ਕਰਕੇ, ਆਪਣੇ ਗੁਣਾਂ ਕਰਕੇ ਪਰਮੇਸ਼ਰ ਨਾਲ ਇਕਮਿਕਤਾ ਹਾਸਲ ਕਰ ਲਈ ਹੁੰਦੀ ਆ। ਹਰ ਕਾ ਸੇਵਕ ਸੂ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਗਰੀਬ ਨਵਾਜ ਨੇ ਬੜਾ ਸੌਖਾ ਰਸਤਾ ਸਾਨੂੰ ਦੱਸਿਆ ਕਿ ਐਵੇਂ ਪੱਥਰਾਂ ਦੀਆਂ ਮੂਰਤਾਂ ਨਾਲ ਨਾ ਜੁੜਿਓ, ਜੁੜੋ ਅਕਾਲ ਮੂਰਤ ਨਾਲ। ਆ ਕੈਮਰੇ ਦੀਆਂ ਫੋਟੋ ਦੀ ਪੂਜਾ ਨਾ ਕਰਿਓ, ਕਿਸੇ ਪੇਂਟਰ ਦੀ ਬਣਾਈ ਤਸਵੀਰ ਦੀ ਮੂਰਤ ਦੀ ਪੂਜਾ ਨਾ ਕਰਿਓ, ਅਕਾਲ ਮੂਰਤ ਨਾਲ ਜੁੜਿਓ। ਅਤੇ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਸਾਡੇ ਨਾਲ ਇੱਕ ਵਾਅਦਾ ਕੀਤਾ ਵੀ ਜੇ ਅਕਾਲ ਮੂਰਤ ਨਾਲ ਜੁੜੋਗੇ ਤੇ ਅਖੀਰ ਤੇ ਜਾ ਕੇ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਬਣ ਜਾਓਗੇ। ਅਕਾਲ ਮੂਰਤ ਨਾਲ ਜੁੜੋ ਤੇ ਸੋ ਮੂਰਤ ਭਗਵਾਨ ਬਣੋਗੇ। ਜੇ ਪੱਥਰਾਂ ਦੀਆਂ ਮੂਰਤਾਂ ਨੂੰ ਪੂਜੋਗੇ ਤੇ ਜੈਸਾ ਸੇਵਾ ਤੈਸਾ ਹੋਵੇ, ਉਹ ਵੱਧ ਤੋਂ ਵੱਧ ਤੁਹਾਨੂੰ ਪੱਥਰ ਹੀ ਬਣਾ ਲੈਣਗੇ। ਪਹਿਲਾਂ ਸਰੀਰ ਵਿੱਚ ਜੇ ਮੁੜ ਕੇ ਪੱਥਰਾਂ ਵਿੱਚ ਪੈਣਾ ਪਵੇਗਾ। ਭਾਈ ਮਰਦਾਨਾ ਜੀ ਨੇ ਇਹੀ ਕਿਹਾ ਸੀ, ਬਾਬਾ ਤੇਰੀ ਸੰਗਤ ਕਰਕੇ ਸਰੀਰ ਦੀ ਮੜੀ ਵਿੱਚੋਂ ਨਿਕਲਣ ਲੱਗਾ, ਕਿਤੇ ਕੋਈ ਪੱਥਰ ਦੀ ਮੜੀ ਵਿੱਚ ਨਾ ਪਾ ਦੇਵੇ, ਉੱਥੋਂ ਕਿਵੇਂ ਨਿਕਲਾਂਗਾ। ਆ ਤਰਸ ਕਰੀਏ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਬਜ਼ੁਰਗਾਂ ਦੀਆਂ ਮਟੀਆਂ ਜਾਂ ਮੜੀਆਂ ਜਾਂ ਸਮਾਧਾਂ ਬਣਾ ਦਿੰਦੇ ਨੇ, ਉਹ ਉਹਨਾਂ ਨੂੰ ਮੁਕਤੀ ਨਹੀਂ ਹੋਣ ਦਿੰਦੇ ਸਰੀਰ ਨੂੰ ਛੱਡ ਕੇ। ਜਦੋਂ ਉਹ ਤੁਰਦੇ ਨੇ ਉਹ ਸਮਝਦੇ ਨੇ ਵੀ ਸਾਡਾ ਬਜ਼ੁਰਗ ਸ਼ਾਇਦ ਇਸ ਸਮਾਧੀ ਵਿੱਚ ਹੈ, ਇਸ ਮੱਟੀ ਵਿੱਚ ਹੈ, ਉਹਨਾਂ ਪੱਥਰਾਂ ਦੀਆਂ ਮੱਟੀਆਂ ਵਿੱਚੋਂ ਉਹਨਾਂ ਨੂੰ ਕੌਣ ਕੱਢੇਗਾ। ਇਸ ਕਰਕੇ ਗਰੀਬ ਨਵਾਜ ਨੇ ਕਿਰਪਾ ਕੀਤੀ ਕਿ ਐਸਾ ਜੀਵ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਨਾ, ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਠਾਕੁਰ ਮੈਂ ਦਾਸ, ਪ੍ਰਭੂ ਦੇ ਵਿੱਚ ਸੇਵਕ ਅਤੇ ਸੇਵਕ ਦੇ ਵਿੱਚ ਪ੍ਰਭੂ, ਭਾਵ ਉਹਨਾਂ ਦੀ ਇੱਕ ਮਿਕਤਾ ਹੋ ਜਾਂਦੀ, ਕਿਉਂਕਿ ਪ੍ਰਭ ਤੇ ਜਨ ਤੇ ਜਨ ਤੋਂ ਹੀ ਪ੍ਰਭੂ, ਉਸ ਅਸਲ ਵਿੱਚ ਸੰਤ ਤੇ ਅਨੰਤ ਵਿੱਚ, ਭਗਵੰਤ ਤੇ ਭਗਤ ਵਿੱਚ ਸਾਹਿਬ ਕਹਿੰਦੇ, ਫਿਰ ਕਿਸੇ ਤਰ੍ਹਾਂ ਦਾ ਕੋਈ ਅੰਤਰ ਕੋਈ ਭੇਦ ਨਹੀਂ ਰਹਿ ਜਾਂਦਾ। ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਫਿਰ ਇਕਤਾ ਜਿਹੜੀ ਹੈ, ਇੱਕ ਮਿਕਤਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਜਹ ਦੇਖਾ ਤਹ ਆਵਰ ਨਾ ਕੋਏ,
ਉਹ ਜਿੱਧਰ ਵੀ ਵੇਖਦੇ ਨੇ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ, ਕਿਉਂਕਿ ਸੰਤ ਜਨਾ ਕਾ ਪੇਖਣ ਸਭ ਬ੍ਰਹਮ। ਬ੍ਰਹਮ ਸੁਣੀਐ, ਉਹਨਾਂ ਦਾ ਸੁਣਨਾ ਵੀ ਬ੍ਰਹਮ, ਉਹਨਾਂ ਦਾ ਵੇਖਣਾ ਵੀ ਬ੍ਰਹਮ। ਸਾਹਿਬ ਕਹਿੰਦੇ ਉਹ ਜਿੱਧਰ ਵੀ ਵੇਖਦੇ ਨੇ ਉਹਨਾਂ ਨੂੰ ਇੱਕ ਦਾ ਪਸਾਰਾ ਹੀ ਨਜ਼ਰ ਆਉਂਦਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਕਿਹਾ ਇੱਕ ਨਾਲ ਜੁੜੀ, ਤੇ ਜਿਹੜਾ ਇੱਕ ਨਾਲ ਜੁੜ ਜਾਵੇ, ਫਿਰ ਅਖੀਰ ਤੇ ਕਿਹਾ ਸਭ ਨਾਨਕ ਬ੍ਰਹਮ ਪਸਾਰੋ, ਇੱਕ ਨਾਲ ਜੁੜੇਗਾ ਤੇ ਤੈਨੂੰ ਸਾਰਾ ਬ੍ਰਹਮ ਦਾ ਪਸਾਰਾ ਹੀ ਨਜ਼ਰ ਆਵੇਗਾ।
ਗੁਰਮੁਖ ਭਗਤ ਸਹਿਜ ਘਰ ਪਾਈ ਹੈ।
ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਭਾਈ ਗੁਰੂ ਦੇ ਦੁਆਰਾ ਜਿਹੜੀ ਭਗਤੀ ਹੈ, ਇਹਦੇ ਨਾਲ ਤੈਨੂੰ ਆਤਮਕ ਅਡੋਲਤਾ ਦਾ ਘਰ, ਆਤਮਕ ਅਡੋਲਤਾ ਦਾ ਜਿਹੜਾ ਟਿਕਾਣਾ ਹੈ, ਉਹ ਪ੍ਰਾਪਤ ਹੋਵੇਗਾ।
ਬਿਨ ਗੁਰ ਭੇਟੇ ਮਰ ਆਈਐ ਜਾਈਐ।
ਬਿਨਾਂ ਗੁਰੂ ਦੇ ਮਿਲਿਆ ਜੀਵ ਮਰਦਾ ਰਹਿੰਦਾ, ਜੰਮਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਭਾਵ ਇਹ ਕਦੇ ਮੁਕਤ ਨਹੀਂ ਹੋ ਸਕਦਾ। ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਭਟਕ ਕੇ ਵੇਖ ਲਵੇ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਹ ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਇਹਦਾ ਆਵਾਗਾਉਣ ਕਦੇ ਮਿਟਦਾ ਨਹੀਂ। ਸਤਿਗੁਰੂ ਜੀ ਨੇ ਪਹਿਲੇ ਪਦੇ ਤੋਂ ਬਾਅਦ ਇਹ ਰਹਾਓ ਵਾਲਾ ਪਦਾ, ਜਿਹਦੇ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ, ਰਹਾਓ ਦਾ ਅਰਥ ਹੈ ਠਹਿਰਾਓ, ਕਿ ਇਹਨਾਂ ਪਾਵਨ ਗੁਰ ਪੰਕਤੀਆਂ ਵਿੱਚ ਗਰੀਬ ਨਵਾਜ ਨੇ ਸ਼ਬਦ ਦਾ ਕੇਂਦਰੀ ਭਾਵ ਅੰਤਰੀ ਭਾਵ ਅੰਕਿਤ ਕੀਤਾ ਹੈ।
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ।
ਇਸ ਲਈ ਹੇ ਭਾਈ, ਮੈਂ ਵੀ ਆਪਣੀ ਜ਼ਿੰਦਗੀ ਵਿੱਚ ਉਹੀ ਗੁਰੂ ਧਾਰਨ ਕਰਦਾ ਹਾਂ ਜਿਹੜਾ ਸੱਚ ਨੂੰ ਦ੍ਰਿੜ ਕਰਾ ਦੇਵੇ, ਮੇਰੇ ਹਿਰਦੇ ਵਿੱਚ ਪਰਮੇਸ਼ਰ ਨੂੰ ਪੱਕਾ ਕਰਾ ਦੇਵੇ। ਉਹ ਗੁਰੂ ਨਹੀਂ ਚਾਹੀਦਾ ਜਿਹੜਾ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਦ੍ਰਿੜ ਕਰਾਵੇ, ਕਿਉਂਕਿ असल विच परमेश्वर दा नाम ही साडे जीवन दा कल्याण कर सकदा है।
अकथ कथावै शब्द मिलावै,
ऐसा गुरु जीवन विच धारण करिए जेड़ा अकथ प्रभु दी सिफत सलाह कराउण लई सानू हिरदे दे विच उस सच्चे प्रभु दी सिफत सलाह नाल जोड़ दवे ते अपने शब्द दे द्वारा अपने उपदेश दे द्वारा सानू परमेश्वर नाल जोड़ दवे। सो गुर करो जे बौर न करना, ऐसे मरो जे बहुर न मरना। जेड़ा असी मरदे हाँ वो बार बार मरना पवेगा, पर साहब कहिंदे शब्द मरो फिर जीवो सद ही, तां फिर मरन ना होई। गुरु दे उपदेश द्वारा आपा भाव मार लवो ते फिर बार बार जन्म मरन दा गेड़ नहीं होवेगा। ऐसा गुरु जीवन में चाहिदा जेड़ा बंधना तो खलासी करा दवे, मुक्ति दे दवे, क्योंकि बिना गुरु तो मनुख आउंदा जांदा ते जमदा मरदा रहिंदा।
हर के लोग अवर नहीं कारा,
जेड़े हरी दे लोग ने ना, जेड़े हरी परमेश्वर नाल जुड़े हुए ने, उन्हां नूं परमेश्वर दी बंदगी सिमरन भगती तो बिना होर कर्म कांडा वाली कोई कार सुझदी नहीं। ਵੀ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਹੋਰ ਸਾਧਨਾ ਕਰ ਰਹੇ ਹੋਣ, ਐਸਾ ਨਹੀਂ। ਉਹ ਆਖਦੇ ਨੇ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ, ਹਉਂ ਢਾਡੀ ਵਿਕਾਰ ਕਾਰੇ ਲਾਇਆ। ਹੇ ਮਾਲਕ, ਮੈਂ ਤਾਂ ਹੋਰ ਬਾਕੀ ਸਭ ਜਿਹੜੀ ਵਿਕਾਰ ਸਾਧਨਾ ਸੀ ਜ਼ਿੰਦਗੀ ਵਿੱਚੋਂ ਉਹ ਛੱਡ ਕੇ ਇੱਕ ਸੱਚੀ ਕਾਰੇ, ਸੱਚੇ ਸਿਮਰਨ ਬੰਦਗੀ ਦੀ ਕਾਰ, ਐਸੇ ਕੰਮ ਦੇ ਵਿੱਚ ਲੱਗ ਗਿਆ ਜਿਹੜੀ ਕਾਰ, ਜਿਹੜਾ ਕੰਮ ਸੱਚਮੁੱਚ ਸਾਰਥਕ ਹੈ। ਹਰੀ ਦੇ ਲੋਕ ਕੌਣ ਨੇ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਪਸ਼ਟ ਕਰਦੇ ਨੇ, ਹਰ ਸੇਵੇ ਸੋ ਹਰ ਕਾ ਲੋਕ। ਜਿਹੜਾ ਹਰੀ ਦੀ ਬੰਦਗੀ ਕਰਦਾ ਉਹ ਹਰੀ ਦਾ ਲੋਕ ਹੈ। ਉਹਦੀ ਜ਼ਿੰਦਗੀ ਵਿੱਚ ਸਾਚ ਸਹਿਜ ਕਦੇ ਨਾ ਹੋਵੀ ਸੋਗ, ਉਹਦੀ ਜ਼ਿੰਦਗੀ ਵਿੱਚ ਸੱਚਾ ਪ੍ਰਭੂ, ਆਤਮਕ ਅਡੋਲਤਾ, ਤੇ ਉਹਦੀ ਜ਼ਿੰਦਗੀ ਵਿੱਚ ਕਦੇ ਸੋਗ ਨਹੀਂ। ਕਿਉਂਕਿ ਹਰਖ ਅਨੰਤ ਸੋਗ ਨਾ ਬੀਆ ਸੋ ਘਰ, ਗੁਰ ਨਾਨਕ ਕੋ ਦੀਆ। ਭਗਤ ਰਵਿਦਾਸ ਜੀ ਜਦੋਂ ਇਸ ਅਵਸਥਾ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ, ਊਹਾਂ ਖੈਰ ਸਦਾ ਮੇਰੇ ਭਾਈ, ਉੱਥੇ ਖੈਰ ਹੀ ਖੈਰ ਹੈ, ਸੁੱਖ ਹੀ ਸੁੱਖ ਹੈ, ਉੱਥੇ ਫਿਰ ਦੁੱਖ ਆਉਂਦਾ ਹੀ ਨਹੀਂ, ਉੱਥੇ ਕਦੇ ਕਿਸੇ ਪ੍ਰਕਾਰ ਦਾ ਸੋਗ ਨਹੀਂ। ਕਿਉਂਕਿ ਜਦੋਂ ਪਰਮਾਤਮਾ ਨਾਲ ਜੁੜ ਜਾਵਾਂਗੇ ਨਾ ਉਹ ਮਰੈ ਨਾ ਹੋਵੇ ਸੋਗ, ਉਹ ਮਰਦਾ ਹੀ ਕਦੇ ਨਹੀਂ, ਤੇ ਫਿਰ ਸੋਗ ਕਾਹਦਾ ਕਰਨਾ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੰਸਾਰ ਤੋਂ ਤੁਰ ਜਾਣਾ, ਜਿਨ੍ਹਾਂ ਮਰ ਜਾਣਾ, ਜੇ ਉਹਨਾਂ ਨੂੰ ਆਪਣਾ ਰੱਬ ਜਾਂ ਇਸ਼ਟ ਮੰਨ ਲਿਆ ਤੇ ਇੱਕ ਦਿਨ ਤੁਹਾਡੀ ਜ਼ਿੰਦਗੀ ਵਿੱਚ ਸੋਗ ਆ ਜਾਣਾ, ਤੁਹਾਨੂੰ ਰੱਬ ਬਦਲਣਾ ਪੈਣਾ, ਗੁਰੂ ਬਦਲਣਾ ਪੈਣਾ। ਸੋ ਐਸਾ ਗੁਰੂ ਐਸਾ ਪਰਮੇਸ਼ਰ ਧਾਰਨ ਕਰੋ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਹਰੀ ਦੇ ਜਿਹੜੇ ਲੋਕ ਨੇ, ਹਰੀ ਪਰਮੇਸ਼ਰ ਨਾਲ ਜੁੜੇ ਹੋਏ, ਉਹ ਬੜੀ ਉੱਚੀ ਅਵਸਥਾ ਦੇ ਧਾਰਨੀ ਨੇ। ਆਮ ਕਰਕੇ ਜਦੋਂ ਤ੍ਰੈ ਗੁਣੀ ਰੋਗਾਂ ਦਾ ਸੰਸਾਰ ਵਿੱਚ ਜ਼ਿਕਰ ਚੱਲਦਾ ਤੇ ਗਰੀਬ ਨਵਾਜ਼ ਨੇ ਉੱਥੇ ਸਪਸ਼ਟ ਕੀਤਾ, ਰੋਗੀ ਸਾਤ ਸਮੁੰਦ ਸਨਦੀਆਂ ਖੰਡ ਪਤਾਲ ਸੇ ਰੋਗ ਭਰੇ, ਹਰ ਕੇ ਲੋਕ ਸੇ ਸਾਚ ਸੁਹੇਲੇ, ਸਰਬੀ ਥਾਈ ਨਦਰ ਕਰੇ। ਪਰ ਹਰੀ ਪਰਮੇਸ਼ਰ ਦੇ ਲੋਕ ਜਿਹੜੇ ਪ੍ਰਭੂ ਦੇ ਦਾਸ ਨੇ ਉਹ ਸੁਹੇਲੇ ਨੇ, ਉਹ ਸੁਖੀ ਨੇ, ਉਹ ਇਹਨਾਂ ਰੋਗਾਂ ਤੋਂ ਵੱਧ ਜਾਂਦੇ ਨੇ ਜਿਨ੍ਹਾਂ ਨੂੰ ਤ੍ਰੈ ਗੁਣ ਰੋਗ, ਤਮ ਗੁਣ, ਰਜ ਗੁਣ, ਸਤ ਗੁਣ, ਇਹਨਾਂ ਨੂੰ ਰੋਗ ਕਿਹਾ ਗਿਆ। ਕਿਉਂਕਿ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਇਸੇ ਲਈ ਸਾਹਿਬ ਨੇ ਕਿਹਾ ਵੀ ਬ੍ਰਹਮਾ ਤੁਹਾਡਾ ਰੱਬ ਨਹੀਂ, ਵਿਸ਼ਨੂੰ ਤੁਹਾਡਾ ਰੱਬ ਨਹੀਂ, ਸ਼ਿਵ ਤੁਹਾਡਾ ਰੱਬ ਨਹੀਂ, ਉਹ ਤੇ ਤ੍ਰੈ ਗੁਣ ਰੋਗੀ ਨੇ, ਉਹਦੇ ਨਾਲ ਜੁੜੋ, ਰੋਗ ਰਹਿਤ ਮੇਰਾ ਸਤਿਗੁਰ ਪੂਰਾ। ਜਿਹੜਾ ਇਹਨਾਂ ਰੋਗਾਂ ਤੋਂ ਉੱਪਰ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਕਹਿਣ ਲੱਗੇ ਐਸੇ ਪ੍ਰਭੂ ਨਾਲ ਜੁੜੋ ਜਿਹਦੇ ਨਾਲ ਜੁੜ ਕੇ ਫਿਰ ਤ੍ਰੈ ਗੁਣ ਰੂਪੀ ਰੋਗਾਂ ਤੋਂ ਛੁਟਕਾਰਾ ਹੋ ਸਕਦਾ। ਭਗਤ ਸੂਰਦਾਸ ਜਿਨ੍ਹਾਂ ਦੀ ਇੱਕੋ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਛਾਡ ਮਨ ਹਰ ਬੇਮੁੱਖਨ ਕੋ ਸੰਗ, ਅੱਗੇ ਮਹੱਲਾ ਪੰਜਵਾਂ, ਸੂਰਦਾਸ ਗੁਰੂ ਅਰਜਨ ਦੇਵ ਜੀ ਨੇ ਵਿਆਖਿਆ ਕੀਤੀ। ਪਰ ਭਗਤ ਸੂਰਦਾਸ ਜੀ ਦਾ ਇਹ ਨਾਮ ਵਰਤਿਆ ਵੀ ਭਗਤ ਸੂਰਦਾਸ ਜੀ ਜ਼ਿਕਰ ਕੀ ਕਰਨਾ ਚਾਹੁੰਦੇ ਨੇ ਇਹ ਮਨਾ ਉਹਨਾਂ ਦੀ ਸੰਗਤ ਛੱਡ ਦੇ ਜਿਹੜੇ ਹਰੀ ਤੋਂ ਬੇਮੁੱਖ ਹੋ ਗਏ ਨੇ, ਉਹਨਾਂ ਦੀ ਸੰਗਤ ਕਰਿਆ ਕਰ ਜਿਹੜੇ ਹਰੀ ਦੇ ਲੋਕ ਨੇ। ਹਰ ਕੇ ਸੰਗ ਬਸੇ ਹਰ ਲੋਕ, ਕਹਿਣ ਲੱਗੇ ਹਰੀ ਦੇ ਲੋਕ ਜਿਹੜੇ ਨੇ ਉਹ ਹਰੀ ਦੇ ਨਾਲ ਵੱਸਦੇ ਨੇ, ਹਰੀ ਪਰਮੇਸ਼ੁਰ ਤੋਂ ਦੂਰ ਨਹੀਂ। ਉਹ ਤਾਂ ਤਨ ਮਨ ਅਰਪ ਸਰਬਸ ਸਭ ਅਰਪਿਓ, ਉਹ ਆਪਣਾ ਤਨ ਮਨ ਸਰਬੰਸ ਸਭ ਕੁਝ ਮਾਲਕ ਨੂੰ ਅਰਪਣ ਕਰਦੇ ਨੇ। ਤੇ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਆਉਂਦਾ ਕੀ ਹੈ? ਆਨੰਦ ਸਹਿਜ ਧੁਨ ਝੋਕ। ਉਹਨਾਂ ਦੀ ਜ਼ਿੰਦਗੀ ਵਿੱਚ ਆਤਮਕ ਸਹਿਜ ਅਵਸਥਾ ਆਨੰਦ ਦੇ ਜਿਹੜੇ ਹਲਾਰੇ ਨੇ ਉਹ ਪ੍ਰਗਟ ਹੁੰਦੇ ਨੇ। ਐਸੇ ਹਰੀ ਦੇ ਲੋਕ ਭਗਤ ਸੂਰਦਾਸ ਜੀ ਦੇ ਪਾਵਨ ਗੁਰਵਾਕ ਦੀ ਵਿਆਖਿਆ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ, ਜਦੋਂ ਉਹ ਪਰਮੇਸ਼ਰ ਦੇ ਦਰਸ਼ਨ ਕਰਦੇ ਨੇ ਨਾ, ਦਰਸ਼ਨ ਪੇਖ ਭਏ ਨਿਰਬਖਈ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਓ ਕਾਜ ਨਾ ਕਛੂਐ, ਸੁੰਦਰ ਬਦਨ ਅਲੋਕ। ਜਦੋਂ ਉਹ ਪ੍ਰਭੂ ਦਾ ਸੁੰਦਰ ਮੁਖੜਾ ਵੇਖਦੇ ਨੇ, ਸੁੰਦਰ ਪ੍ਰਭੂ ਦੇ ਦਰਸ਼ਨ ਕਰਦੇ ਨੇ ਨਾ, ਤੇ ਦਰਸ਼ਨ ਕਰਦਿਆਂ ਹੀ ਉਹਨਾਂ ਦਾ ਜੀਵਨ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਉਹਨਾਂ ਨੂੰ ਕਿਸੇ ਹੋਰ ਵਸਤੂ ਨਾਲ ਕੋਈ ਵਾਹ ਵਾਸਤਾ ਨਹੀਂ, ਕਿਉਂਕਿ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਕ। ਕਹਿੰਦੇ ਉਸ ਸੁੰਦਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨੀ, ਇਹ ਤਾਂ ਇਵੇਂ ਹੋਇਆ ਵੀ ਜਿਵੇਂ ਇੱਕ ਜੋਕ ਕਿਸੇ ਕੋਹੜੀ ਦੇ ਤਨ ਤੇ ਲਾਈ ਹੋਵੇ ਤੇ ਉੱਥੋਂ ਉਹ ਗੰਦਾ ਖੂਨ ਹੀ ਚੂਸਦੀ ਹੈ, ਉਹਨੂੰ ਕਿਸੇ ਹੋਰ ਵਸਤੂ ਦੀ ਸਾਰ ਨਹੀਂ। ਜਿਵੇਂ ਸਤਿਗੁਰਾਂ ਹੋਰ ਵੀ ਉਦਾਹਰਨ ਦਿੱਤੀ ਕਿ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਏ, ਇੱਕ ਗੰਦਗੀ ਦਾ ਕੀੜਾ ਗੰਦਗੀ ਚੋਂ ਬਾਹਰ ਕੱਢੀਏ ਤੇ ਫਿਰ ਗੰਦਗੀ ਵਿੱਚ ਜਾਂਦਾ। ਇਸੇ ਤਰ੍ਹਾਂ ਜਿਹੜੇ ਮਨੁੱਖ ਨਸ਼ਿਆਂ ਵੱਲ ਵਿਸ਼ੇ ਵਿਕਾਰਾਂ ਵੱਲ ਭੱਜਦੇ ਨੇ, ਉਹ ਗੰਦਗੀ ਦੇ ਕੀੜੇ ਨੇ, ਗੰਦਗੀ ਵਿੱਚ ਹੀ ਰਹਿਣਾ ਚਾਹੁੰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਨੂੰ ਜਿਵੇਂ ਤੁੰਮੈ ਅੰਮ੍ਰਿਤ ਸਿੰਚੀ ਹੈ, ਕਹਿਣ ਲੱਗੇ ਤੁੰਮਾ ਉਹਦੀ ਜੜ੍ਹਾਂ ਦੇ ਵਿੱਚ ਤੁਸੀਂ ਅੰਮ੍ਰਿਤ ਵੀ ਸਿੰਜੀ ਜਾਓ, ਕੁੜੱਤ ਨਾ ਜਾਵੇ। ਇੱਥੇ ਤੱਕ ਵੀ ਸਾਹਿਬ ਨੇ ਕਿਰਪਾ ਕੀਤੀ, ਇੱਕ ਮੱਖੀ ਦੀ ਉਦਾਹਰਨ ਦਿੱਤੀ ਕਿ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜੈ ਬਿਗੰਧ ਤੈਂ ਜਾਏ। ਕਹਿਣ ਲੱਗੇ ਜਿਵੇਂ ਗੰਦਗੀ ਤੇ ਬੈਠਣ ਵਾਲੀ ਮੱਖੀ ਨੂੰ ਚੰਦਨ ਚੰਗਾ ਨਹੀਂ ਲੱਗਦਾ, ਉਹ ਜਿੱਥੇ ਗੰਦਗੀ ਦਾ ਢੇਰ ਹੋਵੇ ਉੱਥੇ ਜਾ ਕੇ ਬੈਠਦੀ ਹੈ। ਪਰ ਆਪਾਂ ਗੰਦਗੀ ਦੀ ਮੱਖੀ ਨਹੀਂ ਬਣਨਾ, ਆਪਾਂ ਸ਼ਹਿਦ ਦੀ ਮੱਖੀ, ਫੁੱਲਾਂ ਤੇ ਬਹਿਣ ਵਾਲੀ ਮੱਖੀ ਵਾਂਗ ਪਰਮੇਸ਼ਰ ਦੇ ਗੁਰੂ ਸ਼ਬਦ ਦੇ ਵਿੱਚੋਂ ਰਸ ਲੈਣਾ ਹੈ। ਅਸੀਂ ਨਹੀਂ ਵੇਖ ਲਾਂ ਕਿ ਫਲਾਣਾ ਨਸ਼ਿਆਂ ਵਿੱਚ ਹੈ, ਫਲਾਣਾ ਵਿਕਾਰਾਂ ਵਿੱਚ ਹੈ। ਸਾਹਿਬ ਕਹਿੰਦੇ ਗੰਦਗੀ ਦੀ ਮੱਖੀ ਤੇ ਗੰਦ ਤੇ ਢੇਰ ਤੇ ਬੈਠੀ ਹੈ, ਉਹਨੂੰ ਤਾਂ ਬੈਠੀ ਰਹਿਣ ਦਿਓ, ਪਰ ਤੁਸੀਂ ਆਪਣੀ ਜ਼ਿੰਦਗੀ ਸ਼ਬਦ ਰੂਪੀ ਫੁੱਲਾਂ ਨਾਲ ਜੋੜੋ, ਉਹਦੇ ਵਿੱਚੋਂ ਰਸ ਲਵੋ ਤਾਂ ਕਿ ਤੁਹਾਡਾ ਜੀਵਨ ਜਿਹੜਾ ਉਹ ਸਫਲ ਹੋ ਸਕੇ। ਇਸ ਕਰਕੇ ਭਗਤ ਸੂਰਦਾਸ ਜੀ ਦੇ ਬਚਨਾਂ ਦੀ ਵਿਆਖਿਆ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿ ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਕ, ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹ ਪਰਲੋਕ। ਕਹਿੰਦੇ ਸੂਰਦਾਸ ਭਗਤ ਦਾ ਮਨ ਜਦੋਂ ਪਰਮੇਸ਼ਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਨਾ, ਜਦੋਂ ਟਿਕ ਗਿਆ, ਤੇ ਫਿਰ ਇਹ ਲੋਕ ਵੀ ਤੇ ਪਰਲੋਕ ਵੀ ਸਾਰੇ ਸੁੱਖ ਜਿਹੜੇ ਭਗਤ ਸੂਰਦਾਸ ਦੀ ਝੋਲੀ ਵਿੱਚ ਪਾ ਦਿੱਤੇ। ਇਸ ਕਰਕੇ ਜਿਹੜੇ ਹਰੀ ਦੇ ਲੋਕ ਨੇ ਨਾ ਸਾਹਿਬ, ਕਿਰਪਾ ਕਰਦੇ ਨੇ, ਹਰ ਕੇ ਲੋਕ ਅਵਰ ਨਹੀਂ ਕਾਰਾ, ਉਹ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਹੋਰ ਕਰਮ ਕਾਂਡਾਂ ਵਾਲਾ ਕੋਈ ਕੰਮ ਕੋਈ ਕਾਰ ਨਹੀਂ ਕਰਦੇ ਵੀ ਉਹਨਾਂ ਨੂੰ ਆਪਾਂ ਕਿਸੇ ਹੋਰ ਪਾਸੇ ਤੁਰਿਆਂ ਵੇਖੀਏ, ਤੇ ਜਿਹੜੇ ਹੋਰ ਪਾਸੇ ਤੁਰੇ ਹੋਣ ਉਹ ਹਰੀ ਦੇ ਸੇਵਕ ਨਹੀਂ ਹੋ ਸਕਦੇ।
ਸਾਚੋ ਠਾਕੁਰ ਸਾਚ ਪਿਆਰਾ,
ਉਹ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਤੇ ਪ੍ਰਭੂ ਹੀ ਜੋ ਥਿਰ ਰਹਿਣ ਵਾਲਾ ਉਹੀ ਉਹਨਾਂ ਨੂੰ ਸਭ ਤੋਂ ਪਿਆਰਾ ਲੱਗਦਾ।
ਤਨ ਮਹਿ ਮਨੁਆ ਮਨ ਮਹਿ ਸਾਚਾ,
ਉਹਨਾਂ ਦਾ ਮਨ ਤਨ ਦੇ ਵਿੱਚ ਟਿਕਿਆ ਰਹਿੰਦਾ, ਦਸ਼ਾਂ ਦਸ਼ਾਵਾਂ ਵਿੱਚ ਨਹੀਂ ਭਟਕਦਾ, ਤੇ ਟਿਕੇ ਹੋਏ ਉਸ ਮਨ ਦੇ ਵਿੱਚ ਹੀ ਸੱਚੇ ਪ੍ਰਭੂ ਨੂੰ ਉਹ ਵੇਖਦੇ ਹਨ।
ਸੋ ਸਾਚਾ ਮਿਲ ਸਾਚੇ ਰਾਚਾ,
ਸੋ ਐਸਾ ਪ੍ਰਭੂ ਜੋ ਸਦਾ ਥਿਰ ਰਹਿਣ ਵਾਲਾ, ਜਿਹੜਾ ਉਹਦੇ ਨਾਲ ਜੁੜ ਜਾਵੇ ਉਹ ਵੀ ਥਿਰ ਹੋ ਜਾਂਦਾ, ਉਹ ਵੀ ਸਚਿਆਰ ਬਣ ਜਾਂਦਾ। ਉਵੇਂ ਤਾਂ ਅਸੀਂ ਕੁੜਿਆਰ ਹੀ ਹਾਂ, ਕੂੜ ਨਾਲ ਹੀ ਜੁੜੇ ਹੋਏ ਹਾਂ, ਜੇ ਸਚਿਆਰ ਬਣਨਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸਲ ਵਿੱਚ ਕੇਂਦਰੀ ਭਾਵ ਹੈ ਕਿ ਸਚਿਆਰ ਆਪਾਂ ਕਿਵੇਂ ਬਣੀਏ। ਤੇ ਜਦੋਂ ਗਰੀਬ ਨਵਾਜ਼ ਨੇ ਉਹਦੇ ਹੁਕਮ ਰਜਾਈ ਚੱਲਣ ਦਾ ਸਾਨੂੰ ਤਰੀਕਾ ਦੱਸ ਦਿੱਤਾ ਤੇ ਸਾਹਿਬ ਕਹਿੰਦੇ ਫਿਰ ਸਚਿਆਰ ਬਣੋਗੇ ਜਿਹੜੇ ਉਹਦੇ ਨਾਲ ਜੁੜ ਜਾਣ, ਫਿਰ ਉਹਨਾਂ ਦੇ ਜੀਵਨ ਵਿੱਚੋਂ ਕੂੜ ਗਏ, ਦੁਬਦਾ ਨਸੀ ਪੂਰਨ ਸੱਚ ਭਰੇ, ਉਹ ਬਿਲਕੁਲ ਸੱਚ ਸਰੂਪ ਬਣ ਜਾਂਦੇ ਨੇ, ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ।
ਸੇਵਕ ਪ੍ਰਭ ਕੈ ਲਾਗੈ ਪਾਏ,
ਐਸਾ ਸੇਵਕ ਸਦਾ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ।
ਸਤਿਗੁਰ ਪੂਰਾ ਮਿਲੈ ਮਿਲਾਏ,
ਕਿਉਂਕਿ ਐਸਾ ਪਰਮੇਸ਼ਰ ਜਦੋਂ ਉਹਨਾਂ ਤੇ ਕਿਰਪਾ ਕਰਕੇ ਪੂਰੇ ਸਤਿਗੁਰੂ ਨਾਲ ਮਿਲਾਉਂਦਾ ਤੇ ਪੂਰਾ ਸਤਿਗੁਰੂ ਆਪ ਪਰਮੇਸ਼ਰ ਨਾਲ ਮਿਲਿਆ ਹੁੰਦਾ, ਇਸ ਕਰਕੇ ਸੇਵਕ ਨੂੰ ਜੀਵ ਨੂੰ ਵੀ ਉਹ ਪਰਮੇਸ਼ਰ ਨਾਲ ਮਿਲਾ ਦਿੰਦਾ।
ਆਪ ਦਿਖਾਵੇ ਆਪੇ ਦੇਖੇ,
ਆਪ ਹੀ ਉਹਨਾਂ ਜੀਵਾਂ ਤੇ ਕਿਰਪਾ ਕਰਕੇ ਆਪਣਾ ਆਪ ਦਿਖਾਉਂਦਾ ਹੈ, ਆਪਣਾ ਦਰਸ਼ਨ ਕਰਾਉਂਦਾ ਤੇ ਆਪ ਹੀ ਉਹਨਾਂ ਜੀਵਾਂ ਦੀ ਦੇਖਭਾਲ ਕਰਦਾ ਹੈ।
ਸਾਠ ਨਾ ਭਤੀਜੈ ਨਾ ਬਹੁ ਭੇਖੈ,
ਪਰ ਉਹ ਪ੍ਰਭੂ ਨਾ ਤਾਂ ਹੱਠ ਦੁਆਰਾ ਕੀਤੇ ਹੋਏ ਕਰਮਾਂ ਨਾਲ ਭਿੱਜਦਾ ਤੇ ਨਾ ਕਿਸੇ ਭੇਖ ਦੇ ਨਾਲ ਉਹ ਭਤੀਜਦਾ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਵਿਖਾਵੇ ਵਾਲੀ ਪੂਜਾ, ਤੀਰਥ ਇਸ਼ਨਾਨ, ਵਰਤ, ਹੱਠ, ਇਹ ਸਾਰਾ ਕੁਝ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ। ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ, ਕਹੁੰਗ ਨਾ ਭੀਜੈ ਸੰਜਮ ਸੁਆਮੀ ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨਾ ਜਾਈ ਲੈਨ ਰਹਾਉ, ਜਾਪ ਤਾਪ ਭਰਮਨ ਬਸਦਾ ਕਰ ਉਰਦ ਤਾਪ ਲੈ ਗੈਨ, ਇਹ ਬਿਦ ਨੈ ਪਤੀਆਨੋ ਠਾਕੁਰ ਜੋਗ ਜੁਗਤ ਕਰ ਜੈਨ। ਤੇ ਫਿਰ ਉਹ ਭਤੀਜਦਾ ਕਿਵੇਂ ਆ? ਸਾਹਿਬ ਕਹਿੰਦੇ ਹਰ ਕਾ ਨਾਮ, ਜਿਹੜਾ ਹਰੀ ਦਾ ਨਾਮ ਹੈ ਨਾ, ਨਿਰਮੋਲਕ ਹਰ ਜਸ, ਤਿੰਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ। ਜਿਹੜਾ ਗੁਰੂ ਕੀ ਸੰਗਤ ਵਿੱਚ ਆਣ ਕੇ ਪਰਮੇਸ਼ਰ ਨਾਲ ਪਿਆਰ ਪਾਉਂਦਾ ਨਾ, ਉਹਦੀ ਜੀਵਨ ਰੂਪੀ ਰਾਤ ਸੁੱਖਾਂ ਭਰੀ ਬਤੀਤ ਹੁੰਦੀ ਹੈ। ਉਵੇਂ ਹੱਠ ਕਰਮੀ ਜਾਂ ਇੰਜ ਕਹਿ ਲਈਏ ਕਿ ਭੇਖਧਾਰੀ, ਇਹ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦੇ, ਕਿਉਂਕਿ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰਗ। ਜਦੋਂ ਤੱਕ ਸੱਚੀ ਸਿੱਖਿਆ ਹਿਰਦੇ ਦੇ ਵਿੱਚ ਨਹੀਂ ਵੱਸਦੀ, ਕੇਵਲ ਭੇਖ ਦੇ ਦੁਆਰਾ ਅਸੀਂ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕਦੇ।
ਕੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਉਹ ਪ੍ਰਭੂ ਜਿਨੇ ਸਰੀਰ ਰੂਪੀ ਜੀਵ ਰੂਪੀ ਭਾਂਡੇ ਘੜੇ ਨੇ ਤੇ ਜਿਨ੍ਹਾਂ ਭਾਂਡਿਆਂ ਦੇ ਵਿੱਚ ਉਹ ਨਾਮ ਰੂਪੀ ਅੰਮ੍ਰਿਤ ਪਾ ਦਿੰਦਾ। ਕਈ ਵਾਰ ਆਪਾਂ ਕਹਿੰਦੇ ਵੀ ਜੇ ਆਪਾਂ ਇੱਕੋ ਹੀ ਪਰਮੇਸ਼ਰ ਦੇ ਪੈਦਾ ਕੀਤੇ ਜੀਵਾਂ ਤੇ ਫਰਕ ਕੀ ਹੈ? ਸਾਹਿਬ ਕਹਿੰਦੇ ਇੱਕੋ ਮਿੱਟੀ ਤੋਂ, ਇੱਕੋ ਘੁਮਿਆਰ ਦੇ, ਇੱਕੋ ਆਵੇ ਵਿੱਚ ਪਕਾਏ ਭਾਂਡੇ, ਉਦੋਂ ਫਰਕ ਪੈ ਜਾਂਦਾ ਜਦੋਂ ਇੱਕਨਾਂ ਦੇ ਵਿੱਚ ਤਾਂ ਦੁੱਧ ਨੂੰ ਜਾਗ ਲਾ ਕੇ ਦਹੀਂ ਜੰਮਦਾ ਤੇ ਇੱਕ ਉਹ ਜਿਹੜੇ ਸਾਰਾ ਦਿਨ ਚੁੱਲ੍ਹੇ ਤੇ ਕੱਢਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ। ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜ੍ਹੇ। ਆਪਾਂ ਚੁੱਲ੍ਹੇ ਰਹਿਣ ਵਾਲੇ ਪਾਸੇ ਨਹੀਂ ਤੁਰਨਾ, ਭਾਂਡੇ ਆਪਾਂ ਸਾਰੇ ਪਰਮੇਸ਼ਰ ਦੇ ਹਾਂ। ਸਾਡੀ ਅਵਸਥਾ ਨਾਮ ਰੂਪੀ ਦੁੱਧ ਤੇ ਦਹੀਂ ਵਾਲੀ ਹੋਵੇ, ਨਾ ਕਿ ਵਿਸ਼ੇ ਵਕਾਰਾਂ ਵਾਂਗ ਅਸੀਂ ਸੜਦੇ ਹੋਏ ਭਾਂਡੇ ਵਾਂਗ ਚੁੱਲ੍ਹੇ ਤੇ ਸਦਾ ਤਪਦੇ ਹੀ ਰਹੀਏ ਵੀ ਕਦੇ ਜੀਵਨ ਵਿੱਚ ਟਿਕਾ ਹੀ ਨਾ ਆਵੇ। ਉਵੇਂ ਸਾਰੇ ਭਾਂਡੇ ਇੱਕੋ ਹੀ ਪਰਮੇਸ਼ਰ ਦੇ ਨੇ, ਪਰ ਜਿਨ੍ਹਾਂ ਵਿੱਚ ਪਰਮੇਸ਼ਰ ਨੇ ਨਾਮ ਰੂਪੀ ਅੰਮ੍ਰਿਤ ਪਾ ਦਿੱਤਾ।
ਪ੍ਰੇਮ ਭਗਤ ਪ੍ਰਭ ਮਨ ਪਤੀਆਇਆ,
ਉਹ ਫਿਰ ਪ੍ਰੇਮਾ ਭਗਤੀ ਦੇ ਨਾਲ ਜਦੋਂ ਪ੍ਰਭੂ ਨੂੰ ਖੁਸ਼ ਕਰ ਲੈਂਦੇ ਨੇ, ਉਹਨਾਂ ਦਾ ਮਨ ਪਤੀਜ ਜਾਂਦਾ, ਜੁੜ ਜਾਂਦਾ।
ਪੜ ਪੜ ਭੂਲੇ ਚੋਟਾਂ ਖਾਹੇ,
ਪ੍ਰੇਮਾ ਭਗਤੀ ਤੋਂ ਬਿਨਾਂ ਸਾਹਿਬ ਕਹਿੰਦੇ ਜੇ ਕੋਈ ਕੇਵਲ ਕਵੇ ਮੈਂ ਦੁਨਿਆਵੀ ਤੌਰ ਤੇ ਗਿਆਨ ਪੜ ਲਵਾਂ, ਪ੍ਰਾਪਤ ਕਰ ਲਵਾਂ, ਐਸਾ ਜੀਵ ਭੁੱਲ ਕੇ ਸਦਾ ਚੋਟਾਂ ਹੀ ਖਾਂਦਾ ਰਹਿੰਦਾ। ਗਰੀਬ ਨਵਾਜ਼ ਨੇ ਬ੍ਰਹਮਦਾਸ ਨੂੰ ਮਟਨ ਨਾਮੀ ਅਸਥਾਨ ਤੇ ਸਿੱਖਿਆ ਦਿੱਤੀ ਸੀ ਜੋ ਕਈ ਕਈ ਊਠ ਗੱਡੀਆਂ ਬੈਲ ਗੱਡੀਆਂ ਪੜ੍ਹ ਪੜ੍ਹ ਕੇ ਧਾਰਮਿਕ ਗ੍ਰੰਥ ਲੱਦ ਲੱਦ ਕੇ ਵੱਡੇ ਵੱਡੇ ਮੁਸ਼ਹਿਰਿਆਂ ਵਿੱਚ ਜਿੱਥੇ ਬਹਿਸ ਹੁੰਦੀ ਸੀ ਉੱਥੇ ਪਹੁੰਚਦਾ ਸੀ ਤੇ ਆਪਣੇ ਗਿਆਨ ਨਾਲ ਦੂਜੇ ਨੂੰ ਹਰਾਉਣ ਵਿੱਚ ਬੜਾ ਕਾਮਲ ਸੀ। ਸਾਹਿਬ ਨੇ ਕਿਹਾ ਸੀ ਪੜ੍ਹ ਪੜ੍ਹ ਗੱਡੀ ਲੱਧੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ। ਲੇਖੇ ਵਿੱਚ ਤਾਂ ਇੱਕੋ ਗੱਲ ਹੀ ਹੈ, ਕਿਉਂਕਿ ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗੱਤ ਨਹੀਂ ਜਾਣੀ, ਕੈਸੇ ਉੱਤਰ ਸਪਾਰਾ। ਬਸ ਲੇਖੇ ਵਿੱਚ ਇੱਕੋ ਗੱਲ ਹੈ, ਉਹ ਬੁੱਝ ਲੈ ਤੇ ਤੇਰਾ ਪੜਿਆ ਵੀ ਪ੍ਰਵਾਨ ਹੋ ਜਾਵੇਗਾ।
ਬਹੁਤ ਸਿਆਣਪ ਆਵਹਿ ਜਾਹੇ।
ਮਨੁੱਖ ਜਿਹੜਾ ਤਨ ਦੇ ਤਲ ਤੇ ਸਿਆਣਪ ਚਤਰਾਈਆਂ ਕਰਦਾ ਨਾ, ਇਹਦੇ ਨਾਲ ਇਹ ਜੰਮਦਾ ਤੇ ਮਰਦਾ ਰਹਿੰਦਾ ਹੈ। ਇਸ ਕਰਕੇ ਸਾਹਿਬ ਨੇ ਸਿੱਖਿਆ ਦਿੱਤੀ ਹੈ ਕਿ ਅਸਲ ਵਿੱਚ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਰੇ ਜਨ ਮਨ ਮਾਧੋ ਸਿਓ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਸਾਹਿਬ ਕਹਿੰਦੇ ਇਹੋ ਜਿਹੀਆਂ ਸਿਆਣਪਾਂ ਜਿਹੜੀਆਂ ਕੇਵਲ ਸਰੀਰਕ ਤਲ ਤੇ ਨੇ, ਉਹਦੇ ਨਾਲ ਤੂੰ ਜੰਮਦਾ ਰਵੇਂਗਾ ਮਰਦਾ ਰਵੇਂਗਾ।
ਨਾਮ ਜਪੈ ਪਉ ਭੋਜਨ ਖਾਏ।
ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਦਾ, ਪਰਮੇਸ਼ਰ ਦੇ ਡਰ ਅਦਬ ਨੂੰ ਜ਼ਿੰਦਗੀ ਦਾ ਭੋਜਨ ਬਣਾ ਕੇ ਐਸਾ ਭੋਜਨ ਖਾਂਦਾ ਹੈ,
ਗੁਰਮੁਖ ਸੇਵਕ ਰਹੇ ਸਮਾਏ।
ਐਸੇ ਸੇਵਕ ਗੁਰੂ ਦੇ ਰਾਹੀਂ ਪਰਮੇਸ਼ਰ ਵਿੱਚ ਸਮਾਏ ਭਾਵ ਜੁੜੇ ਰਹਿੰਦੇ ਹਨ।
ਪੂਜ ਸਿਲਾ ਤੀਰਥ ਬਨ ਵਾਸਾ।
ਪਰ ਜਿਹੜੇ ਗੁਰੂ ਦੀ ਸੋਚ ਤੋਂ ਪਰੇ ਹਟ ਕੇ ਸਿਲਾ ਪੂਜਣ ਭਾਵ ਪੱਥਰਾਂ ਨੂੰ ਪੂਜਣ, ਤੀਰਥਾਂ ਤੇ ਘੁੰਮਦੇ ਫਿਰਨ ਜਾਂ ਕੇਵਲ ਜੰਗਲਾਂ ਵਿੱਚ ਆਪਣਾ ਵਾਸਾ ਕਰ ਲੈਣ, ਪਰ ਗੁਰੂ ਵਾਲੇ ਬਣਨ ਕੋਈ ਨਾ। ਬਾਬੇ ਅਮਰਦਾਸ ਨੂੰ ਇਹੀ ਕਿਹਾ ਸੀ ਨਾ, ਬਾਬਾ 20 ਸਾਲ ਹੋ ਗਏ ਤੂੰ ਗੰਗਾ ਦਾ ਇਸ਼ਨਾਨ ਵੀ ਕਰਦਾ, ਤੀਰਥ ਯਾਤਰੀਆਂ ਦੀ ਸੰਗਤ ਵੀ ਕਰਦਾ, ਆਏ ਗਏ ਦੀ ਸੇਵਾ ਵੀ ਕਰਦਾ, ਪਰ ਗੁਰੂ ਤੇਰਾ ਕਿਹੜਾ? ਤੇ ਬਾਬਾ ਅਮਰਦਾਸ ਕਹਿਣ ਲੱਗੇ, ਅਜੇ ਤੱਕ ਗੁਰੂ ਨਹੀਂ ਧਾਰਨ ਕੀਤਾ। ਤੇ ਉਹ ਬ੍ਰਹਮਚਾਰੀ ਕਹਿਣ ਲੱਗਾ, ਮਾਲਕਾ ਬਖਸ਼ ਲਈ, ਉਹਦੇ ਘਰ ਰਾਤ ਕੱਟੀ ਆ, ਉਹਦੇ ਘਰ ਦਾ ਜਲ ਪਾਣੀ ਛਕਿਆ, ਜਿਹੜਾ ਤੀਰਥ ਯਾਤਰਾ ਤੇ ਕਰਦਾ, ਤੇਰੇ ਘਰ ਦੀਆਂ ਗੱਲਾਂ ਤੇ ਕਰਦਾ, ਪਰ ਹੈ ਅਜੇ ਤੱਕ ਨਗੁਰਾ। ਕਾਸ਼ ਕਿਤੇ ਇਹ ਤੀਰ ਸਾਨੂੰ ਵੀ ਵੱਜ ਜਾਵੇ, ਵੀ ਆਪਾਂ ਬੱਸਾਂ ਭਰ ਭਰ ਟਰੱਕ ਭਰ ਭਰ ਕੇ ਜਾਂਦੇ ਹਾਂ, ਪਰ ਹੈ ਅਜੇ ਤੱਕ ਨਗੁਰੇ। ਇਹ ਤੀਰ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚ ਵਸਿਆ ਤੇ ਬਸ 62 ਸਾਲ ਦੀ ਉਮਰ ਦੇ ਵਿੱਚ ਲੱਗਣ ਲੱਗ ਗਈ, ਗੁਰੂ ਵਾਲੇ ਬਣ ਗਏ, 12 ਸਾਲ ਗੁਰੂ ਦਰ ਤੇ ਸੇਵਾ ਕੀਤੀ, 74 ਸਾਲ ਦੀ ਉਮਰ ਵਿੱਚ ਜਾ ਕੇ ਝੱਖੜ ਵਾਓ ਨਾ ਡੋਲਈ, ਪਰਬਤ ਮੇਰਾਣ ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਣ, ਨਿਮਾਣਿਆਂ ਦੇ ਮਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਓਟਿਆਂ ਦੀ ਓਟ ਬਣ ਗਏ। ਸਾਹਿਬ ਕਹਿੰਦੇ ਗੁਰੂ ਦੀ ਸੋਚ ਤੋਂ ਦੂਰ ਹੋ ਕੇ ਜਿਹੜਾ ਮਨੁੱਖ ਪੂਜ ਸਿਲਾ ਤੀਰਥ ਬਨ ਵਾਸਾ ਅਜਿਹੇ ਕਰਮ ਕਾਂਡ ਕਰਦਾ ਰਹਿੰਦਾ,
ਪਰਮਤ ਡੋਲਤ ਭਏ ਉਦਾਸਾ।
ਆਪਣੇ ਆਪ ਨੂੰ ਤਿਆਗੀ ਬਣਾ ਕੇ ਭਟਕਦਾ ਰਵੇ, ਡੋਲਦਾ ਫਿਰੇ, ਥਾਂ ਥਾਂ ਤੇ ਘੁੰਮਦਾ ਰਵੇ।
ਮਨ ਮੈਲ ਸੁਚਾ ਕਿਉਂ ਹੋਏ,
ਕਿਉਂਕਿ ਜਦੋਂ ਤੱਕ ਮਨ ਵਿੱਚ ਮੈਲ ਹੈ ਉਦੋਂ ਤੱਕ ਇਹ ਸੁੱਚਾ ਕਿਵੇਂ ਹੋ ਸਕਦਾ? ਮਨ ਮੈਲ ਹੈ, ਸਭ ਕੁਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਆ ਲੋਹੜੀ ਵਾਲੀ ਰਾਤ ਜਿਹੜੇ ਲੋਕ ਧਮੱਚੜਾ ਪਾਉਂਦੇ ਨੇ ਤੇ ਅਗਲੇ ਦਿਨ ਇਸ਼ਨਾਨ ਕਰਦੇ, ਕੀ ਆਪਾਂ ਕਹਾਂਗੇ ਵੀ ਨਿਰਮਲ ਹੋ ਗਏ? ਇੱਕ ਭਉ ਲੱਥੀ ਨਾਤਿਆਂ, ਦੋਏ ਪਾ ਝੜੀਅਸ ਹੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜਾ ਬੰਦਾ ਅੰਦਰੋਂ ਚੋਰ ਹੈ ਉਹ ਤਾਂ ਅੱਗੇ ਨਾਲੋਂ ਵੀ ਸ਼੍ਰੋਮਣੀ ਚੋਰ ਬਣ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਜਿਹਦਾ ਮਨ ਮੈਲ ਹੈ ਨਾ, ਉਹ ਕਦੇ ਸੁੱਚਾ ਨਹੀਂ ਹੋ ਸਕਦਾ।
ਸਾਚ ਮਿਲੈ ਪਾਵੈ ਪਤ ਸੋਏ।
ਜਦੋਂ ਸੱਚੇ ਪ੍ਰਭੂ ਨੂੰ ਮਿਲ ਲੈਂਦਾ ਨਾ, ਉਦੋਂ ਫਿਰ ਇਹਨੂੰ ਇੱਜ਼ਤ ਪ੍ਰਾਪਤ ਹੁੰਦੀ ਹੈ।
ਆਚਾਰਾ ਵਿਚਾਰ ਸਰੀਰ।
ਉਹ ਸਤਿਗੁਰੂ ਜਿਹੜਾ ਉੱਚੇ ਆਚਰਨ ਵਾਲਾ ਹੈ, ਉੱਚੀ ਸੋਝੀ ਵਾਲਾ ਹੈ, ਜਿਹਦੇ ਹਿਰਦੇ ਦੇ ਵਿੱਚ ਸਰੀਰ ਦੇ ਵਿੱਚ ਸਦਾ ਉੱਚੇ ਵਿਚਾਰ ਹਨ।
ਆਦ ਜੁਗਾਦ ਸਹਿਜ ਮਨ ਧੀਰ।
ਧੁਰ ਤੋਂ ਹੀ ਜੁਗਾਂ ਤੋਂ ਜਿਹਦੇ ਜੀਵਨ ਵਿੱਚ ਅਡੋਲਤਾ, ਮਨ ਵਿੱਚ ਧੀਰਜ ਹੈ।
ਪਲ ਪੰਕਜ ਮਹਿ ਕੋਟ ਉਧਾਰੇ।
ਜਿਸ ਗੁਰੂ ਨੇ ਅੱਖ ਝਮਕਣ ਦੇ ਸਮੇਂ ਵਿੱਚ ਕਈ ਕਰੋੜਾਂ ਜੀਵਾਂ ਦਾ ਉਧਾਰ ਕਰ ਦਿੱਤਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਕਰੋੜਾਂ ਜੀਵਾਂ ਨੂੰ ਇੱਕ ਅੱਖ ਝਮਕਣ ਦੇ ਸਮੇਂ ਵਿੱਚ ਹੀ ਜਿਸ ਗੁਰੂ ਨੇ ਪਾਰ ਕਰ ਦਿੱਤਾ।
ਕਰ ਕਿਰਪਾ ਗੁਰਮੇਲ ਪਿਆਰੇ,
ਹੇ ਮੇਰੇ ਪਿਆਰੇ ਪ੍ਰਭੂ, ਕਿਰਪਾ ਕਰਕੇ ਮੈਨੂੰ ਐਸੇ ਗੁਰੂ ਦੇ ਨਾਲ ਮੇਲ।
ਕਿਸ ਆਗੈ ਪ੍ਰਭ ਤੁਧ ਸਾਲਾਹੀ,
ਹੇ ਪ੍ਰਭੂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੇ ਅੱਗੇ ਜਾ ਕੇ ਉਹਦੀ ਕਿਵੇਂ ਸਿਫਤ ਸਲਾਹ ਕਰਾਂ, ਕਿਉਂਕਿ ਤੇਰੇ ਵਰਗਾ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ ਵਿੱਚ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ, ਕਿਉਂਕਿ ਨਾ ਕੋ ਹੋਆ ਨਾ ਕੋ ਹੋਏ, ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ। ਅੱਜ ਤੱਕ ਨਾ ਦੂਜਾ ਰੱਬ ਹੋਇਆ ਨਾ ਕੋਈ ਦੂਜਾ ਹੋਵੇਗਾ।
ਜਿਉਂ ਤੁਧ ਭਾਵੈ ਤਿਉਂ ਰਾਖੁਰ ਜਾਏ,
ਇਸ ਲਈ ਜਿਵੇਂ ਤੈਨੂੰ ਭਾਉਂਦਾ ਤੂੰ ਆਪਣੀ ਰਜਾ ਦੇ ਵਿੱਚ ਮੈਨੂੰ ਰੱਖ, ਰਜਾ ਦੇ ਵਿੱਚ ਤੋਰ।
ਨਾਨਕ ਸਹਿਜ ਪਾਏ ਗੁਣ ਗਾਏ,
ਹੇ ਪ੍ਰਭੂ ਮੈਂ ਤੇਰਾ ਸੇਵਕ ਨਾਨਕ ਸਹਿਜ ਅਡੋਲਤਾ ਵਿੱਚ ਤੇਰੇ ਪ੍ਰੇਮ ਵਿੱਚ ਜੁੜ ਕੇ ਸਦਾ ਤੇਰੇ ਗੁਣ ਗਾਉਂਦਾ ਰਵਾਂ, ਸਦਾ ਅਡੋਲਤਾ ਵਿੱਚ ਪ੍ਰੇਮਾ ਭਗਤੀ ਵਿੱਚ ਜੁੜ ਕੇ ਤੁਹਾਡੀ ਆਰਾਧਨਾ ਕਰਦਾ ਰਵਾਂ। ਗਰੀਬ ਨਵਾਜ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਹੁਣ ਲੜੀਵਾਰ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਟੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚੇਤਾਰਾ।
ਟੋਡੀ ਰਾਗ ਵਿੱਚ ਪੰਚਮ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਖਸ਼ਿਸ਼ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾ ਕੇ ਸਾਨੂੰ ਸ਼ਬਦ ਦੇ ਲੜ ਲਾਇਆ, ਐਸੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਤੱਤੀ ਤਵੀ ਤੇ ਬੈਠ ਕੇ ਮਨੁੱਖਤਾ ਦੇ ਹਿਰਦਿਆਂ ਨੂੰ ਠਾਰਨ ਲਈ ਜੋਦੜੀਆਂ ਕੀਤੀਆਂ, ਉਹਨਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਟੋਡੀ ਰਾਗ ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 717 ਤੇ ਸ਼ੋਭਨੀਕ ਹਨ। ਸਾਹਿਬ ਕਿਰਪਾ ਕਰ ਰਹੇ ਨੇ ਕਿ ਜਿਹੜੇ ਜੀਵ ਵੀ ਸਾਧ ਸੰਗ ਹਰ ਹਰ ਨਾਮ ਚ ਤਾਰਾ, ਗੁਰੂ ਕੀ ਸੰਗਤ ਵਿੱਚ ਆ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦੇ ਹਨ,
ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ।
ਪਾਵਨ ਮੁੱਖ ਵਾਕ ਤੇ ਲੜੀਵਾਰ ਕਥਾ ਦੇ ਸ਼ਬਦ ਵਿੱਚ ਇੱਕ ਸਾਂਝ ਹੈ ਕਿ ਇੱਥੇ ਵੀ ਸਤਿਗੁਰੂ ਜੀ ਸਹਿਜ ਆਨੰਦ ਅਡੋਲਤਾ ਦਾ ਜ਼ਿਕਰ ਕਰ ਰਹੇ ਨੇ, ਵੀ ਜਿਹੜਾ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦਾ ਉਹਨੂੰ ਮਿਲਦਾ ਕੀ ਹੈ, ਸਹਿਜ ਉਹਦੀ ਜ਼ਿੰਦਗੀ ਵਿੱਚ ਅਡੋਲਤਾ ਟਿਕਾ ਆਉਂਦਾ, ਆਨੰਦ ਹੋਵੇ ਦਿਨ ਰਾਤੀ, ਦਿਨੇ ਰਾਤ ਉਹਦੀ ਜ਼ਿੰਦਗੀ ਵਿੱਚ ਅਡੋਲਤਾ ਵਾਲਾ ਆਨੰਦ ਬਣਿਆ ਰਹਿੰਦਾ। ਅੰਕੁਰ ਭਲੋ ਹਮਾਰਾ, ਕਿਉਂਕਿ ਬੀਜ ਮਾਤਰ ਪਰਮਾਤਮਾ ਸਾਰਿਆਂ ਵਿੱਚ ਹੈ, ਪਰ ਸਾਹਿਬ ਕਹਿੰਦੇ ਜਦੋਂ ਅਸੀਂ ਸਤ ਸੰਗਤ ਰੂਪੀ ਧਰਤੀ ਨਾਲ ਜੁੜਦੇ ਹਾਂ ਨਾ, ਤੇ ਇਸ ਬੀਜ ਦਾ ਅੰਕੁਰ ਫੁੱਟਦਾ ਹੈ, ਸਾਡੇ ਕੀਤੇ ਹੋਏ ਭਲੇ ਕਰਮ ਫਲੀ ਫੂਤ ਹੁੰਦੇ ਨੇ। ਉਵੇਂ ਚੰਗੇ ਕਰਮ ਜੇ ਇਕੱਲੇ ਕਰਾਂਗੇ ਤੇ ਸਾਹਿਬ ਕਹਿੰਦੇ ਉਹ ਬੀਜ ਮਾਤਰ ਹੀ ਰਹਿਣਗੇ, ਪਰ ਸੰਗਤ ਰੂਪੀ ਧਰਤੀ ਮਿਲ ਜਾਵੇ ਤੇ ਜਿਵੇਂ ਧਰਤੀ ਵਿੱਚ ਜੁੜ ਕੇ ਬੀਜ ਉਹਦਾ ਅੰਕੁਰ ਅੰਗੂਰ ਫੁੱਟਦਾ ਤੇ ਉਹ ਇੱਕ ਤੋਂ ਅਨੇਕ ਹੁੰਦਾ, ਫਲੀ ਫੂਤ ਹੁੰਦਾ। ਸਾਹਿਬ ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ। ਇੱਥੇ ਆ ਕੇ ਸਾਡੇ ਭਲੇ ਕਰਮਾਂ ਦਾ ਚੰਗਾ ਅੰਗੂਰ ਫੁੱਟਦਾ ਹੈ। ਸਤਿਗੁਰਾਂ ਨੇ ਆਰੰਭਕ ਪੰਕਤੀਆਂ ਹੀ ਜੋ ਹਨ ਉਹ ਰਹਾਓ ਵਾਲੀਆਂ ਨੇ, ਕਿਉਂਕਿ ਇਹਦੇ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ।
ਗੁਰ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ।
ਹੇ ਭਾਈ, ਜਿਸ ਪਰਮੇਸ਼ਰ ਦਾ ਕੋਈ ਅੰਤ ਨਹੀਂ, ਕੋਈ ਉਰਲਾ ਤੇ ਪਾਰਲਾ ਪਾਸਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਜੀਵ ਤੇ ਕਿਰਪਾ ਕਰਕੇ ਵੱਡੇ ਭਾਗਾਂ ਨਾਲ ਐਸੇ ਪਰਮੇਸ਼ਰ ਨੇ ਜਿਸ ਜੀਵ ਨੂੰ ਗੁਰੂ ਨਾਲ ਮਿਲਾ ਦਿੱਤਾ।
ਕਰ ਗਹਿ ਕਾਡ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ।
ਐਸੇ ਜੀਵਾਂ ਨੂੰ ਗੁਰੂ ਨੇ ਕਿਰਪਾ ਕਰਕੇ ਉਹਨਾਂ ਦਾ ਹੱਥ ਪਕੜ ਕੇ ਬਿਖ ਵਿਹਲੇ ਇਸ ਸਾਗਰ ਵਿੱਚੋਂ ਬਾਹਰ ਕੱਢ ਲਿਆ ਆਪਣਾ ਸੇਵਕ ਬਣਾ ਕੇ, ਕਿਉਂਕਿ ਬਾਹਾਂ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧ ਕੂਪ ਤੇ ਮਾਇਆ, ਜਦੋਂ ਪੁਕਾਰ ਕਰਦੇ ਆ ਬਾਪ ਬੀਠਲਾ ਬਾਂਹ ਦੇ ਤੇ ਸਤਿਗੁਰੂ ਫਿਰ ਬਾਂਹ ਪ੍ਰਭੂ ਪਕੜਾਏ ਜੀਓ ਲੰਮੀ ਬਾਂਹ ਕਰਕੇ ਭਾਵ ਆਪਣਾ ਆਸਰਾ ਦੇ ਕੇ ਸਾਡਾ ਹੱਥ ਪਕੜ ਕੇ ਸਾਨੂੰ ਇਸ ਵਿਖਿਆ ਰੂਪੀ ਵਿਹੋਲੇ ਵੇ ਭਰੇ ਸੰਸਾਰ ਵਿੱਚੋਂ ਸਾਨੂੰ ਬਚਾ ਲੈਂਦਾ ਬਾਹਰ ਕੱਢ ਲੈਂਦਾ।
ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ।
ਉਹਨਾਂ ਦੇ ਜਨਮ ਮਰਨ ਦੇ ਜਿਹੜੇ ਬੰਧਨ ਨੇ ਉਹ ਗੁਰੂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਕੱਢ ਦਿੰਦਾ ਬਹੁੜ ਨ ਸੰਕਟ ਦੁਆਰਾ। ਫਿਰ ਉਹਨਾਂ ਨੂੰ ਜਨਮ ਮਰਨ ਦੇ ਗੇੜ ਰੂਪੀ ਸੰਕਟ ਭਰੇ ਇਸ ਦੁਆਰ ਰਾਹੀਂ ਸੰਸਾਰ ਦੇ ਵਿੱਚ ਆਉਣਾ ਅਤੇ ਜਾਣਾ ਨਹੀਂ ਪੈਂਦਾ ਕਿਉਂਕਿ ਉਹ ਫਿਰ ਜਨਮ ਮਰਨ ਦੇ ਅਧੀਨ ਹੋ ਕੇ ਕਿਸੇ ਸਜ਼ਾ ਦੇ ਅਧੀਨ ਹੋ ਕੇ ਜੰਮਦੇ ਅਤੇ ਮਰਦੇ ਨਹੀਂ। ਉਹਨਾਂ ਦਾ ਇਹ ਜਿਹੜਾ ਸਭ ਤੋਂ ਵੱਡਾ ਸੰਕਟ ਹੈ ਉਹ ਪਰਮੇਸ਼ਰ ਕੱਢ ਦਿੰਦਾ ਕਿਉਂਕਿ ਪਰਮੇਸ਼ਰ ਅਸਲ ਵਿੱਚ ਸੰਕਟ ਕੱਟਣ ਵਾਲਾ ਹੈ, ਗੁਰੂ ਵੀ ਸੰਕਟ ਕੱਟਣ ਵਾਲਾ ਹੈ। ਦੁਨਿਆਵੀ ਤੌਰ 'ਤੇ ਜੇ ਪਹਾੜੀ ਰਾਜਿਆਂ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਧਨਾਂ ਰੂਪੀ ਸੰਕਟ ਆਇਆ ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸੰਕਟ ਬੰਧਨ ਕੱਟ ਦਿੱਤੇ ਅਤੇ ਕਵੀ ਸੰਤੋਖ ਸਿੰਘ ਹੋਣਾ ਲਿਖਿਆ ਕਿ ਇਹ ਇੱਕ ਦ੍ਰਿਸ਼ਟਾਂਤ ਸੀ ਕਿ ਜਿਵੇਂ ਇਹਨਾਂ ਰਾਜਿਆਂ ਦੇ ਬੰਧਨ ਅਤੇ ਸੰਕਟ ਕੱਟੇ ਨੇ, ਮੇਰਾ ਗੁਰੂ ਜਿਹੜਾ ਵੀ ਗੁਰੂ ਦਾ ਪੱਲਾ ਪਕੜ ਲਵੇ ਉਹਦੇ ਸੰਸਾਰੀ ਬੰਧਨ ਅਤੇ ਸੰਕਟ ਕੱਟਣ ਦੇ ਸਮਰੱਥ ਹੈ ਕਿਉਂਕਿ ਸਭ ਕੇ ਪੱਗ ਬੰਧਨ ਕਟਵਾਏ ਹੋਏ ਨਿਰਬੰਧ ਮੁਖਤ ਮੋਖ ਪਾਏ। ਇਮ ਲੋਗਨ ਦ੍ਰਿਸ਼ਟਾਂਤ ਦਿਖਾਇਓ ਜੋ ਚੱਲ ਸਤਿਗੁਰ ਸ਼ਰਣੀ ਆਇਓ ਤਿਮ ਸਿੱਖਣ ਪਰ ਕਰਨਾ ਧਾਰੈ ਕਰਮ ਬੰਧ ਤਤ ਛਿਨ ਕੱਟ ਡਾਰੈ। ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇ ਸਤਿਗੁਰੂ ਕਰਮ ਬੰਧਨ ਕੱਟਦੇ ਨੇ ਫਿਰ ਬਹੁੜ ਨਾ ਸੰਕਟ ਦੁਆਰਾ, ਫਿਰ ਬਾਰ ਬਾਰ ਜਨਮ ਮਰਨ ਦੇ ਇਸ ਸੰਕਟ ਦੁਆਰ ਵਿੱਚ ਨਹੀਂ ਆਉਣਾ ਪੈਂਦਾ।
ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ।
ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ। ਨਾਨਕ ਸ਼ਰਨ ਗਹੀ ਸੁਆਮੀ ਕੀ, ਹੇ ਨਾਨਕ ਮੈਂ ਤਾਂ ਉਸ ਸੁਆਮੀ ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਹੈ ਜਿਹਦੇ ਨਾਲ ਜੁੜ ਕੇ ਸੱਚੇ ਗੁਰੂ ਨੂੰ ਮਿਲਿਆ, ਸਾਡੇ ਜੀਵਨ ਦੇ ਸੰਕਟ ਅਤੇ ਬੰਧਨ ਕੱਟੇ ਜਾਂਦੇ ਨੇ, ਇਸ ਕਰਕੇ ਐਸੇ ਪ੍ਰਭੂ ਦੇ ਦਰ 'ਤੇ ਪੁਨਹ ਪੁਨਹ ਨਮਸਕਾਰਾ, ਮੁੜ ਮੁੜ ਕੇ ਬਾਰ ਬਾਰ ਵਾਰੀ ਵਾਰੀ ਉਹਦੇ ਅੱਗੇ ਸਿਰ ਨਵਾ ਕੇ ਨਮਸਕਾਰ ਕਰੀਏ ਕਿਉਂਕਿ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ। ਜਿਹੜਾ ਕੇਵਲ ਹਿੰਦੂਆਂ ਦਾ, ਕੇਵਲ ਮੁਸਲਮਾਨਾਂ ਦਾ, ਕੇਵਲ ਜੈਨੀ ਬੋਧੀਆਂ ਜਾਂ ਪਾਰਸੀਆਂ ਦਾ, ਉਹਦੇ ਅੱਗੇ ਨਮਸਕਾਰ ਨਹੀਂ, ਨਮਸਕਾਰ ਉਹਦੇ ਅੱਗੇ ਜਿਹੜਾ ਸਭ ਦਾ ਹੈ। ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ, ਅਤੇ ਉਹਦੇ ਅੱਗੇ ਇੱਕ ਦੋ ਵਾਰ ਨਹੀਂ ਸਾਹਿਬ ਕਹਿੰਦੇ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ। ਜਿਹੜਾ 14 ਕਲਾ ਉਹਦੇ ਅੱਗੇ ਨਮਸਕਾਰ ਕਿਉਂ ਕਰਨਾ, ਜਿਹੜਾ 16 ਕਲਾ ਹੈ ਉਹਦੇ ਅੱਗੇ ਨਮਸਕਾਰ ਕਰਨ ਦਾ ਕੀ ਫਾਇਦਾ। ਕਹਿੰਦੇ ਨਮਸਕਾਰ ਕਰ ਜਿਹੜਾ ਸਰਬ ਕਲਾ ਸਮਰੱਥ ਹੈ। ਡੰਡਾਉਤ ਬੰਧਨ ਅਨਕ ਵਾਰ ਉਹਦੇ ਅੱਗੇ ਡੰਡਾਉਤ ਕਰ, ਉਹਦੇ ਅੱਗੇ ਬੰਦਨਾ ਕਰ, ਉਹਦੇ ਅੱਗੇ ਸੀਸ ਨਵਾ, ਨਮਸਕਾਰ ਕਰ ਇੱਕ ਵਾਰ ਨਹੀਂ ਅਨਕ ਵਾਰ, ਵਾਰ ਵਾਰ ਪੁਨਹ ਪੁਨਹ ਨਮਸਕਾਰ। ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ। ਕਹਿੰਦੇ ਜਿਹੜਾ ਸਰਬ ਕਲਾ ਸਮਰੱਥ ਹੈ ਨਾ ਉਹਦੇ ਅੱਗੇ ਸੀਸ ਨਵਾ, ਕਿਸੇ ਹੋਰ ਦੇ ਅੱਗੇ ਨਮਸਕਾਰ ਨਾ ਕਰੀ, ਕਿਸੇ ਹੋਰ ਦੇ ਅੱਗੇ ਸੀਸ ਨਾ ਨਵਾਈ, ਕਿਉਂਕਿ ਜਿਹੜਾ ਸਰਬ ਕਲਾ ਸਮਰੱਥ ਹੈ ਉਹਦੇ ਅੱਗੇ ਨਵਾਇਆ ਹੋਇਆ ਸੀਸ ਹੀ ਤੈਨੂੰ ਬੰਧਨਾਂ ਤੋਂ ਸੰਕਟ ਤੋਂ ਜੋ ਮੁਕਤੀ ਹੈ ਨਜਾਤ ਹੈ ਉਹ ਦਵਾ ਸਕਦਾ। ਸਾਹਿਬ ਕਹਿੰਦੇ ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਣਤੇ ਉੱਪਰ ਕੋ ਨਾਹੀਂ, ਜਿਹਦੇ ਉੱਪਰ ਹੋਰ ਕੋਈ ਨਹੀਂ, ਮੈਂ ਉਹਦੀ ਸ਼ਰਨ ਵਿੱਚ ਹਾਂ। ਇਸ ਕਰਕੇ ਹੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਅਤੇ ਬਾਰ ਬਾਰ ਤੇਰੇ ਅੱਗੇ ਨਮਸਕਾਰ ਕਰਦਾ ਹਾਂ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਦੋ ਦਿਨ ਦੀ ਹਾਜ਼ਰੀ ਭਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰੂ ਸ਼ਬਦ ਦਾ ਸੰਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸ ਜਾਵੇ। ਅੱਜ ਵੀ ਜੋ ਭਾਈ ਦਿਲਾਵਰ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ, ਜਿਹੜੇ ਕੌਮੀ ਸ਼ਹੀਦ ਨੇ, ਸੱਚਮੁੱਚ ਇਬਾਦਤ ਹੀ ਮਨੁੱਖ ਨੂੰ ਸ਼ਹਾਦਤ ਤੱਕ ਪਹੁੰਚਾਉਂਦੀ ਹੈ। ਗਰੀਬ ਨਵਾਜ਼ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਸਮਾਪਤੀ ਵਾਲੀਆਂ ਸੰਪੂਰਨਤਾ ਵਾਲੀਆਂ ਜੋ ਪਾਵਨ ਪੰਕਤੀਆਂ ਹਨ, ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਣ ਗਹੀ ਸੁਆਮੀ ਕੀ, ਪੁਨਹਿ ਪੁਨਹਿ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।